ਰੇਡੀਓ ਆਵਾਜ਼ ਦੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਅਤੇ ਅੱਜ ਦੀ ਜਿਹੜੀ ਗੱਲਬਾਤ ਅਸੀਂ ਕਰਨ ਜਾ ਰਹੇ ਹਾਂ ਅਤੇ ਇਹ ਜਿਹੜਾ ਵਿਸ਼ਾ ਆ ਕਾਫੀ ਇੰਪੋਰਟੈਂਟ ਵੀ ਹੈਗਾ ਅਤੇ ਸਿਰਫ ਸਿੱਖ ਧਰਮ 'ਤੇ ਨਹੀਂ ਬਾਕੀ ਧਰਮਾਂ ਨਾਲ ਵੀ ਸੰਬੰਧਿਤ ਇਹ ਵਿਸ਼ਾ ਹੈਗਾ ਕਿ ਇਹਦੇ ਬਾਰੇ ਅਸੀਂ ਜਿਹੜੀ ਗੱਲਬਾਤ ਕਰਾਂਗੇ ਉਹ ਗੱਲਬਾਤ ਕਰਨ ਜਾ ਰਹੇ ਹਾਂ ਇੰਡੀਆ ਤੋਂ ਭਾਈ ਸੁਖਵਿੰਦਰ ਸਿੰਘ ਮੰਡੀ ਗੋਬਿੰਦਗੜ੍ਹ ਤੋਂ ਅਤੇ ਜਿਹੜੇ ਬੜੇ ਉੱਗੇ ਸਿੱਖ ਸਕਾਲਰ ਆ ਉਹਨਾਂ ਨੂੰ ਗੁਰਬਾਣੀ ਦਾ ਬੜਾ ਗਿਆਨ ਆ ਅਤੇ ਨਾਲ ਦੀ ਨਾਲ ਹੋਰ ਧਰਮਾਂ ਦੀ ਵੀ ਉਹਨਾਂ ਨੂੰ ਕਾਫੀ ਨੌਲੇਜ ਹੈਗੀ ਆ ਅਤੇ ਜਿਹੜਾ ਵਿਸ਼ਾ ਅੱਜ ਦਾ ਅਸੀਂ ਚੁਣਿਆ ਉਹ ਹੈਗਾ ਕਿ ਸਿੱਖ ਧਰਮ 'ਚ ਜਦੋਂ ਅਸੀਂ ਦੇਖਦੇ ਹਾਂ ਬਾਕੀ ਧਰਮਾਂ 'ਚ ਵੀ ਹੈਗਾ ਕਿ ਨਾਮ ਦੀ ਬੜੀ ਗੱਲ ਕੀਤੀ ਜਾਂਦੀ ਆ ਕਿ ਨਾਮ ਸਭ ਕੁਛ ਹੈਗਾ ਅਤੇ ਨਾਮ ਤੋਂ ਬਿਨਾਂ ਕੁਛ ਨਹੀਂ ਅਤੇ ਜਦੋਂ ਨਾਮ ਦੀ ਗੱਲ ਆਉਂਦੀ ਆ ਅਤੇ ਫਿਰ ਆਉਂਦਾ ਵੀ ਨਾਮ ਸਿਮਰਨ ਦੀ ਗੱਲ ਕਿ ਜਿਹੜਾ ਨਾਮ ਆ ਉਹ ਆਪਾਂ ਨੂੰ ਸਿਮਰਨਾ ਚਾਹੀਦਾ ਨਾਮ ਜਪਣਾ ਚਾਹੀਦਾ ਜਾਂ ਨਾਮ ਆਰਾਧਨਾ ਦੀ ਗੱਲ ਆਉਂਦੀ ਆ ਨਾਮ ਧਿਆਉਣ ਦੀ ਗੱਲ ਆਉਂਦੀ ਆ ਨਾਮ ਲੈਣ ਦੀ ਗੱਲ ਆਉਂਦੀ ਆ ਫਿਰ ਨਾਮ ਦੇ ਕਈ ਤਰੀਕੇ ਦੱਸੇ ਜਾਂਦੇ ਆ ਕਿੱਦਾਂ ਸਿਮਰਨ ਕਰਨਾ ਕਿੱਦਾਂ ਜਪਣਾ ਕੋਈ ਮਾਲਾ ਦਾ ਕੰਸੈਪਟ ਆ ਜਾਂਦਾ ਵੀ ਕਿੱਦਾਂ ਦੀ ਮਾਲਾ ਰੱਖਣੀ ਕਿੰਨੇ ਮਣਕਿਆਂ ਦੀ ਮਾਲਾ ਤੇ ਉਹਨੂੰ ਜਪਣੀ ਵੀ ਕਿਹਾ ਸਿਮਰਨਾ ਹੁਣ ਇੱਕ ਨਵਾਂ ਚੱਲਿਆ ਕਿ ਸਿਮਰਨ ਨੇ ਲੈ ਲਓ ਤੇ ਫਿਰ ਉਹ ਕਿੱਦਾਂ ਸਵਾਸ ਅੰਦਰ ਨੂੰ ਲਿਜਾਣਾ ਕਿੱਦਾਂ ਬਾਹਰ ਕੱਢਣਾ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਪ੍ਰਚਲਿਤ ਆ ਵੱਖ ਵੱਖ ਧਰਮਾਂ ਦੇ ਵਿੱਚ ਤੇ ਉਹਦੇ ਬਾਰੇ ਆਪਾਂ ਜਾਣਕਾਰੀ ਲੈਣ ਲਈ ਅੱਜ ਭਾਈ ਸੁਖਵਿੰਦਰ ਸਿੰਘ ਹੁਣਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਭਾਈ ਸਾਹਿਬ ਤੁਹਾਡਾ
ਵਾਹਿਗੁਰੂ ਖਾਲਸਾ ਭਾਈ ਫਤਿਹ ਜੀ
ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਾਂਜੀ
ਤੇ ਜਿਸ ਤਰ੍ਹਾਂ ਭਾਈ ਸਾਹਿਬ ਆਪਾਂ ਮੈਂ ਦੱਸਿਆ ਹੀ ਆ ਕਿ ਅੱਜ ਜਿਹੜਾ ਆਪਣਾ ਵਿਸ਼ਾ ਸਿਮਰਨ ਬਾਰੇ ਨਾਮ ਬਾਰੇ ਹੈਗਾ ਤੇ ਇਹ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਸ਼ੁਰੂ ਕਰੀਏ ਤੇ ਆਪਾਂ ਗੱਲ ਜੇ ਇੱਥੋਂ ਸ਼ੁਰੂ ਕਰੀਏ ਕਿ ਨਾਮ ਹੈਗਾ ਕੀ ਆ ਤੇ ਫਿਰ ਆਪਾਂ ਕਿਉਂਕਿ ਜੇ ਨਾਮ ਬਾਰੇ ਪਤਾ ਹੋਊਗਾ ਨਾਮ ਕੀ ਆ ਤੇ ਫਿਰ ਅੱਗੇ ਜਿਹੜੀ ਜਪਣ ਦੀ ਜਾਂ ਸਿਮਰਨ ਦੀ ਜਾਂ ਗੱਲ ਚੱਲਦੀ ਆ ਉਹ ਅੱਗੇ ਤੁਰੂਗੀ।
ਦੇਖੋ ਗੁਰਬਾਣੀ ਵਿੱਚ ਜਿਹੜਾ ਨਾਮ ਦਾ ਇਹਨੂੰ ਡਿਫਾਈਨ ਕੀਤਾ ਹੈ ਇੱਕ ਤਾਂ ਕਿ ਇੱਕੋ ਨਾਮ ਹੁਕਮ ਹੈ ਗੁਰ ਸਤਿਗੁਰ ਦੀਆ ਬੁਝਾਏ ਜੀਓ।
ਹਾਂਜੀ
ਇੱਕ ਜਿਹੜਾ ਇੱਕੋ ਨਾ ਇੱਕ ਦਾ ਜਿਹੜਾ ਨਾਮ ਹੈ ਹੁਕਮ ਹੈ ਜਿਹੜਾ ਇੱਕ ਦਾ ਉਹੀ ਨਾਮ ਹੈ। ਦੂਜਾ ਦੂਜੇ ਰੂਪ ਵਿੱਚ ਇੱਕ ਗੁਰਮਤ ਵਿੱਚ ਆਉਂਦਾ ਗੁਰਬਾਣੀ ਮੈਂ ਹਰ ਨਾਮ ਸਮਾਇਆ।
ਹਾਂਜੀ
ਨਾਮ ਦੋ ਸੈਂਸਾਂ 'ਚ ਆਉਂਦਾ ਕਿ ਤਾਂ ਹੁਕਮ ਨੂੰ ਨਾਮ ਕਿਹਾ ਇੱਕ ਜਿਹੜਾ ਹਾਕਮ ਹੈ ਜਿਹੜਾ ਹਾਕਮ ਹੈ ਉਹਦਾ ਜਿਹੜਾ ਗਿਆਨ ਹੈ ਜਾਂ ਉਹ ਨਾਮ ਹੈ। ਜਿਵੇਂ ਜਿਹੜਾ ਗੁਰਬਾਣੀ ਵਿੱਚ ਜਿਹੜਾ ਗਿਆਨ ਹੈ ਉਹ ਹਾਕਮ ਦਾ ਗਿਆਨ ਹੈ ਜਾਂ ਤਾਂ ਉਹਨੂੰ ਨਾਮ ਕਿਹਾ ਜਾਂ ਫਿਰ ਜਿਹੜਾ ਉਸ ਸਰਵ ਵਿਆਪਕ ਦਾ ਹੁਕਮ ਹੈ ਉਹਨੂੰ ਨਾਮ ਕਿਹਾ। ਦੋ ਰੂਪਾਂ ਵਿੱਚ ਆਉਂਦਾ ਜਿਹੜਾ ਗੁਰਬਾਣੀ ਦਾ ਗਿਆਨ ਹੈ ਤਾਂ ਹੀ ਦਸਮ ਪਾਤਸ਼ਾਹ ਕਈ ਵਾਰੀ ਦਸਮ ਗ੍ਰੰਥ ਕਹਿੰਦੇ ਨੇ ਗਿਆਨ ਕੇ ਵਿਹੀਨ ਗਿਆਨ ਕੇ ਵਿਹੀਨ ਨਾਮ ਨੂੰ ਸਿੱਧਾ ਹੀ ਅਰਥ ਗਿਆਨ ਕਰਤਾ। ਅਸਲ 'ਚ ਗੁਰਬਾਣੀ 'ਚ ਜੇ ਹੋਜੀਏ ਤਾਂ ਜਿਹੜਾ ਗੁਰਬਾਣੀ ਵਿੱਚ ਨਾਮ ਦੇ ਅਰਥ ਗਿਆਨ ਆਉਂਦੇ ਨੇ ਜਿਹੜਾ ਗਿਆਨ ਹੈ ਤਾਂ ਹੀ ਕਿਹਾ ਗੁਰ ਗਿਆਨ। ਇੱਕ ਹੋਰ ਇਹਦੀ ਪਰਿਭਾਸ਼ਾ ਆਈ ਹੈ ਨਾਮ ਦੀ ਕਹਿੰਦੇ ਗੁਰ ਗਿਆਨ ਪਦਾਰਥ ਨਾਮ ਹੈ। ਜਿਹੜਾ ਗੁਰ ਦਾ ਗਿਆਨ ਰੂਪੀ ਪਦਾਰਥ ਹੈ ਇਹੀ ਨਾਮ ਹੈ। ਜਾਣੀ ਕਿ ਦੂਜੇ ਲਫਜ਼ਾਂ ਵਿੱਚ ਇਹਦਾ ਅਰਥ ਬਣਿਆ ਵੀ ਜਿਹੜੀ ਗੁਰਬਾਣੀ ਦਾ ਨਿਚੋੜ ਹੈ ਗੁਰਬਾਣੀ ਜਿਹੜਾ ਗਿਆਨ ਹੈ ਉਹੀ ਨਾਮ ਹੈ। ਸਿੱਧਾ ਹੀ ਵਰਸ਼ਨ ਗੁਰਬਾਣੀ ਅੰਦਰ ਆਇਆ ਗੁਰ ਗਿਆਨ ਪਦਾਰਥ ਨਾਮ ਹੈ। ਇੱਕ ਹੋਰ ਗੁਰਬਾਣੀ ਵਿੱਚ ਇਹਦੇ 'ਤੇ ਰੋਸ਼ਨੀ ਪੈਂਦੀ ਹੈ ਕਹਿੰਦੇ ਆ ਸਿੱਖਿਆ ਸੰਤ ਨਾਮ ਭਜ ਨਾਨਕ। ਜਿਹੜੀ ਸੰਤ ਦੀ ਸਿੱਖਿਆ ਉਹਦੇ ਵਿਚਲਾ ਗਿਆਨ ਹੀ ਨਾਮ ਹੁੰਦਾ। ਸਿੱਖਿਆ ਸੰਤ ਨਾਮ ਭਜ ਨਾਨਕ, ਭਜਨ ਦਾ ਅਰਥ ਹੁੰਦਾ ਜੁੜਨਾ। ਜਿਹੜੀ ਸੰਤ ਦੀ ਸਿੱਖਿਆ, ਜਿਵੇਂ ਕਬੀਰ ਸੰਤ ਹੈ, ਨਾਨਕ ਸੰਤ ਹੈ, ਉਹਨਾਂ ਦੀ ਜਿਹੜੀ ਸਿੱਖਿਆ ਹੈ, ਉਹ ਸਿੱਖਿਆ ਵਿਚਲੇ ਜਿਹੜਾ ਗਿਆਨ ਹੈ, ਉਹੀ ਨਾਮ ਹੈ ਪਹਿਲੀ ਸਟੇਜ ਵਿੱਚ ਗੁਰਸਿੱਖ ਵਾਸਤੇ। ਇਹ ਗਿਆਨ ਜਿਹੜਾ ਹੈਗਾ ਗੁਰਬਾਣੀ ਦਾ, ਇਹ ਤੁਹਾਨੂੰ ਫਿਰ ਹੁਕਮ ਨਾਲ ਜੁੜੂਗਾ। ਜਿਵੇਂ ਗੁਰੂ ਸਾਹਿਬ ਕਹਿੰਦੇ ਨੇ, ਮੈਂ ਕਹਿਆ ਸਭ ਹੁਕਮ ਆਓ ਜੀਓ। ਗੁਰਬਾਣੀ ਦੀ ਜਿੰਨੀ ਰਚਨਾ, ਗੁਰੂ ਸਾਹਿਬ ਕਹਿੰਦੇ ਨੇ ਜਿੰਨਾ ਵੀ ਮੈਂ ਕਿਹਾ, ਹੁਕਮ ਦਾ ਹੀ ਵਿਖਿਆਨ ਕੀਤਾ, ਹੁਕਮ ਦਾ ਹੀ ਵਿਖਿਆਨ ਕੀਤਾ। ਜਿਹੜਾ ਗੁਰਬਾਣੀ ਵਿਚਲਾ ਗਿਆਨ ਹੈ, ਉਹ ਉਸ ਹੁਕਮ ਨਾਲ ਹੀ ਜੁੜੂਗਾ, ਕਿਉਂਕਿ ਹੁਕਮ ਹੀ ਜਿਹੜੀ ਹੈ ਗੁਰਸਿੱਖ ਦੀ ਮੰਜ਼ਿਲ ਹੈ। ਉਹ ਕਹਿੰਦੇ ਨੇ ਹੁਕਮ ਬੂਝ ਪਰਮ ਪਦ ਪਾਈ। ਪਰਮ ਪਦ ਦਾ ਮਤਲਬ ਹੁੰਦਾ ਉਹ ਅਵਸਥਾ ਜਿਹਦੇ ਉੱਪਰ ਕੋਈ ਪਦ ਨਹੀਂ ਹੈ। ਹੁਕਮ ਬੂਝ ਪਰਮ ਪਦ ਪਾਈ, ਸਭ ਤੋਂ ਵੱਡਾ ਪਦ, ਸਭ ਤੋਂ ਵੱਡੀ ਪਦਵੀ, ਸਭ ਤੋਂ ਵੱਡੀ ਅਵਸਥਾ ਜਿਹੜੀ ਹੈ ਉਹ ਹੁਕਮ ਨੂੰ ਬੁੱਝਣਾ। ਗੁਰਬਾਣੀ ਦੂਜੇ ਰੂਪ ਵਿੱਚ, ਜੋ ਸਿਸਟਮ ਸੰਸਾਰ ਅੰਦਰ ਚੱਲ ਰਿਹਾ, ਸ੍ਰਿਸ਼ਟੀ ਅੰਦਰ ਚੱਲ ਰਿਹਾ, ਉਹ ਕਿਹਾ ਸਭ ਕੁਝ ਵਰਤੇ ਤੇਰਾ ਭਾਣਾ। ਉਹ ਭਾਣੇ ਨੂੰ ਸਮਝਾ ਰਹੀ ਹੈ ਅੱਡ ਅੱਡ ਐਂਗਲਾਂ ਤੋਂ। ਦੂਜੇ ਸ਼ਬਦਾਂ ਵਿੱਚ ਜੇ ਕਹੀਏ ਤਾਂ ਗੁਰਬਾਣੀ ਹੁਕਮ ਦਾ ਹੀ ਵਿਖਿਆਨ ਹੈ। ਤਾਂ ਹੀ ਫਿਰ ਉੱਥੇ ਆਇਆ ਮੈਂ ਵੀ ਇੱਕੋ ਨਾਮ ਕੀ ਹੈ, ਇੱਕੋ ਨਾਮ ਹੁਕਮ ਹੈ,
ਹੁਕਮ ਹੈ,
ਹੁਕਮ ਹੈ, ਹੁਕਮ ਦਾ ਹੀ ਖੁਲਾਸਾ ਕਰ ਰਹੀ ਹੈ ਗੁਰਬਾਣੀ। ਇਸ ਕਰਕੇ ਜਦ ਨਾਮ ਜਪਣਾ ਆਇਆ ਤਾਂ ਗੁਰਬਾਣੀ ਨੂੰ ਸਮਝਣਾ, ਗੁਰਬਾਣੀ ਨੂੰ ਖੋਜਣਾ, ਗੁਰਬਾਣੀ ਵਿਚਲਾ ਗਿਆਨ ਪ੍ਰਾਪਤ ਕਰਨਾ, ਇਹਨੂੰ ਹੀ ਨਾਮ ਜਪਣਾ ਗੁਰਬਾਣੀ ਅੰਦਰ ਕਹਿੰਦੇ ਨੇ।
ਠੀਕ ਹੈ, ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਗੁਰਬਾਣੀ ਦਾ ਗਿਆਨ ਆ,
ਹਾਂਜੀ,
ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਜਾਂ ਹੋਰ
ਦਸਮ ਗ੍ਰੰਥ ਚ ਹੈ,
ਜਾਂ ਓਵਰਆਲ ਕਹੀਏ ਵੀ ਜਿਹੜਾ ਕੁਦਰਤ ਦਾ ਗਿਆਨ ਆ,
ਹਾਂਜੀ,
ਉਹਨੂੰ ਪੜ੍ਹਨਾ, ਵਿਚਾਰਨਾ, ਜਾਣਨਾ ਜਿਹੜਾ ਉਹ ਨਾਮ ਆ,
ਹਾਂਜੀ,
ਤੇ ਫਿਰ ਉਹਦੇ ਹੁਕਮ ਦੇ ਵਿੱਚ ਚੱਲਣ ਲੱਪਣਾ ਵੀ ਇਹ ਨਾਮ ਜਪਣਾ,
ਹਾਂਜੀ, ਇਹ ਨਾਮ ਜਪਣਾ ਗੁਰਸਿੱਖ ਦਾ।
ਤੇ ਜਿਹੜਾ ਫਿਰ ਇਹ ਕਿਹਾ ਜਾਂਦਾ ਵੀ ਨਾਮ ਅਰਾਧਨਾ, ਇਹ ਤੇ ਜਪਣਾ ਤੋਂ ਅਰਾਧਨਾ ਦਾ ਵਿੱਚ ਕੀ ਫਰਕ ਹੈਗਾ?
ਨਹੀਂ, ਇਹ ਅਸਲ ਦੇ ਵਿੱਚ ਚਾਰ ਰੂਪਾਂ ਵਿੱਚ ਆਇਆ। ਜਾਂ ਤਾਂ ਨਾਮ ਜਪਣਾ ਆਇਆ, ਨਾਮ ਸਿਮਰਨਾ ਆਇਆ, ਨਾਮ ਧਿਆਉਣਾ ਆਇਆ, ਨਾਮ ਅਰਾਧਨਾ ਆਇਆ। ਅਸਲ ਵਿੱਚ ਚਾਰ ਸੈਂਸਾਂ ਨੇ ਜਿਹੜੀਆਂ ਨਾਮ ਦੀਆਂ, ਇਹ ਇਹਦੇ ਅੱਡ ਅੱਡ ਅਰਥ ਨੇ। ਪਰ ਅੱਜ ਦਾ ਜਿਹੜਾ ਸਾਡਾ ਪ੍ਰਚਾਰਕ ਹੈ ਜਾਂ ਅੱਜ ਦਾ ਸਾਡਾ ਜਿਹੜਾ ਜੰਗਿਆਸੂ ਹੈ, ਇਹਨੂੰ ਇੱਕ ਸੈਂਸ ਵਿੱਚ ਲੈ ਰਿਹਾ। ਅਸਲ ਵਿੱਚ ਸਭ ਤੋਂ ਪਹਿਲੀ ਸਟੇਜ ਹੈ ਜਿਹੜੀ, ਉਹ ਗਿਆਨ, ਉਹ ਜਪਣ ਦੀ ਹੈ, ਜਪਣ ਦੀ ਸਭ ਤੋਂ ਪਹਿਲੀ। ਗੁਰਮਤਿ ਨੂੰ ਜੇ, ਗੁਰਬਾਣੀ ਨੂੰ ਆਪਾਂ ਵਿਚਾਰੀਏ, ਪੜ੍ਹੀਏ ਨਾ, ਵਿਚਾਰੀਏ ਜੇ, ਤਾਂ ਜਪਣ ਦੇ ਅਰਥ ਨਿਖਰ ਕੇ ਸਾਹਮਣੇ ਆਉਂਦੇ ਨੇ, ਸਮਝਣਾ, ਸਟੱਡੀ ਕਰਨਾ, ਵਿਚਾਰਨਾ। ਜਪਣਾ ਦਾ, ਜਪਣ ਦੀ ਸਭ ਤੋਂ ਪਹਿਲੀ ਸਟੇਜ ਹੈ ਜਿਹੜੀ, ਉਹ ਗਿਆਨ ਸਮਝਣ ਦੀ ਹੈ। ਤਾਂ ਗੁਰਬਾਣੀ ਵਿੱਚ ਨਾਮ ਜਪਣ ਦੇ ਨਾ ਗਿਆਨ ਨਾਲ ਜਪਣਾ ਵੀ ਆਇਆ ਹੋਇਆ ਲਫ਼ਜ਼ ਹੈ। ਹੁਣ ਨਾਮ ਜਪਣ ਦੇ ਤਾਂ ਇਹਨਾਂ ਨੇ ਭੁਲੇਖੇ ਖੜੇ ਕਰਤੇ, ਹੁਣ ਗਿਆਨ ਨਾਲ ਜਪਣਾ ਲਾਤਾ ਗੁਰੂ ਗਿਆਨ ਨੇ, ਜਾਣ ਕੇ। ਕਹਿੰਦੇ ਐਸਾ ਗਿਆਨ ਜਪੇ ਬਨਵਾਰੀ। ਹੁਣ ਦੱਸੋ, ਗਿਆਨ ਤਾਂ ਸਮਝਣ ਦਾ ਵਿਸ਼ਾ, ਗਿਆਨ ਨੂੰ ਜਪੋਗੇ ਕਿਵੇਂ? ਜਿਵੇਂ ਇੱਕ ਅੱਖਰ ਲੈ ਕੇ ਵਾਰ ਵਾਰ ਰੈਪੀਟੇਸ਼ਨ ਕਰਨ ਨੂੰ ਅਸੀਂ ਜਪਣਾ ਕਹਿਤਾ, ਤਾਂ ਹੀ ਗੁਰਬਾਣੀ ਦਾ ਇਹ ਵਰਸ਼ਨ ਆਇਆ ਵੀ ਐਸਾ ਗਿਆਨ ਜਪੇ ਬਨਵਾਰੀ। ਹੁਣ ਦੱਸੋ, ਗਿਆਨ ਨੂੰ ਕਿਵੇਂ ਜਪੋਗੇ? ਗਿਆਨ ਗਿਆਨ ਕਰੋਗੇ? ਇੱਥੋਂ ਸਿੱਧੇ ਕਲੀਅਰ ਇੱਥੋਂ ਸਾਨੂੰ ਸੇਧ ਮਿਲਦੀ ਹੈ ਗੁਰਬਾਣੀ ਚੋਂ ਵੀ ਜਪਣ ਦੇ ਅਰਥ ਨੇ ਜਿਹੜੇ, ਉਹ ਸਮਝਣਾ। ਦੂਜਾ, ਫਿਰ ਦੂਜੀ ਸਟੇਜ ਹੁੰਦੀ ਸਿਮਰਨਾ। ਸਿਮਰਨ ਦਾ ਅਰਥ ਹੁੰਦਾ ਯਾਦ ਕਰਨਾ, ਜੋ ਸਾਡੀ ਮੈਮਰੀ ਹੈ, ਜੋ ਅਸੀਂ ਸਮਝ ਲਿਆ ਸਾਡੀ ਮੈਮਰੀ ਬਣ ਗਈ ਨਾ, ਉਹ ਭੁੱਲਣਾ ਨਹੀਂ ਫਿਰ ਜੋ ਸਮਝ ਲਿਆ ਗੁਰਬਾਣੀ ਦਾ ਗਿਆਨ। ਜਿਵੇਂ ਕੋਈ ਇੰਜੀਨੀਅਰ ਹੈ, ਕੋਈ ਡਾਕਟਰ ਹੈ, ਉਹ ਜੋ ਗਿਆਨ ਨੂੰ ਜਪ ਰਿਹਾ, ਜੋ ਗਿਆਨ ਨੂੰ ਹਾਸਲ ਕਰ ਰਿਹਾ, ਜੇ ਉਹ ਭੁੱਲ ਜਾਵੇ ਫਿਰ ਉਹਨੂੰ ਬਰਾਬਰ ਗਿਆਨ ਯਾਦ ਵੀ ਰੱਖਣਾ ਪਊ ਜੋ ਲਿਆ, ਉਹ ਆ ਸਿਮਰਨਾ। ਸਿਮਰਨ ਤੋਂ ਹੀ ਸਿਮਰਤੀ ਬਣੀ ਆ। ਸਿਮਰਤੀ ਇੱਕ ਹੁੰਦਾ ਲਫ਼ਜ਼ ਬਿਸਿਮਰਤੀ ਹੋ ਜਾਣੀ, ਭੁੱਲ ਜਾਣਾ। ਅੱਜ ਦੀ ਜੇ ਭਾਸ਼ਾ 'ਚ ਇੰਗਲਿਸ਼ ਅਸੀਂ ਲਫ਼ਜ਼ ਲਈ ਉਹਨੂੰ ਮੈਮਰੀ ਕਹਿ ਦਿੰਦੇ ਹਾਂ ਅਸੀਂ। ਮੈਮਰੀ ਜੇ ਹੈਗੀ ਹੈ ਤਾਂ ਮੈਮਰੀ ਡਿਲੀਟ ਵੀ ਹੋ ਜਾਂਦੀ ਹੈ। ਜੇ ਮੈਮਰੀ ਡਿਲੀਟ ਹੋ ਗਈ ਤਾਂ ਅਸੀਂ ਭੁੱਲ ਗਏ। ਦੂਜੀ ਸਟੇਜ ਹੈ ਜੋ ਜਪਿਆ, ਜੋ ਗੁਰਬਾਣੀ ਜੋ ਸਮਝਿਆ, ਜੋ ਯਾਦ ਹੈ। ਜੇ ਯਾਦ ਹੀ ਨਹੀਂ ਫਿਰ ਸਮਝਿਆ ਕਾਹਦਾ? ਜੋ ਸਾਡੇ ਕੋਲ ਸਮਝ ਹੈ ਉਹੀ ਸਾਡੀ ਪੂੰਜੀ ਹੈ। ਜੋ ਗੁਰਬਾਣੀ ਨੂੰ ਅਸੀਂ ਸਮਝ ਲਿਆ ਉਹ ਸਾਡੀ ਮੈਮਰੀ ਹੈ। ਉਹ ਯਾਦ ਰੱਖਣਾ ਵੀ ਕੀ ਸਿਮਰਿਆ ਬਈ, ਕੀ ਜਪਿਆ ਬਈ, ਕੀ ਸਮਝਿਆ ਬਈ, ਉਹ ਸਾਡੀ ਮੈਮਰੀ ਬਣ ਗਈ, ਉਹ ਸਾਡਾ ਸਿਮਰਨ ਬਣ ਗਿਆ। ਤੀਜੀ ਸਟੇਜ ਫਿਰ ਬਣਦੀ ਹੈ ਧਿਆਉਣਾ। ਜੇ ਜੋ ਸਾਡੀ ਮੈਮਰੀ ਹੈ ਤਾਂ ਧਿਆਨ ਹੀ ਨਹੀਂ ਸਾਡਾ ਉਹਦੇ 'ਚ, ਧਿਆਨ ਵੀ ਰੱਖਣਾ ਉਹਦੇ 'ਚ, ਗਿਆਨ ਵਿੱਚ ਧਿਆਨ ਵੀ ਰੱਖਣਾ। ਤਾਂ ਗੁਰਬਾਣੀ ਦਾ ਇੱਕ ਵਰਸ਼ਨ ਆਇਆ ਇੱਥੇ, ਕਹਿੰਦੇ ਗੁਰੂ ਸਾਹਿਬ ਕਹਿੰਦੇ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਕਹਿੰਦੇ ਮੇਰਾ ਤਾਂ ਤੇਰੇ ਗਿਆਨ 'ਚ ਧਿਆਨ ਹੈ, ਜੋ ਤੇਰਾ ਉਪਦੇਸ਼ ਹੈ ਮੇਰਾ ਉਹਦੇ 'ਚ ਧਿਆਨ ਹੈ, ਹੋਰ ਮੈਂ ਕੋਈ ਕਰਮ ਨਹੀਂ ਜਾਣਦਾ। ਹੋਰ ਧਰਮਾਂ ਦੇ ਹਜ਼ਾਰਾਂ ਹੀ ਕਰਮ ਨੇ, ਮੈਂ ਨਹੀਂ ਜਾਣਦਾ, ਮੈਂ ਨਹੀਂ ਗਿਆ ਉਸ ਪਾਸੇ, ਮੇਰਾ ਸਿਰਫ ਤੇਰੇ ਗਿਆਨ 'ਚ ਧਿਆਨ ਹੈ। ਅਸਲ ਵਿੱਚ ਜੋ ਗਿਆਨ ਜਪ ਲਿਆ ਉਹਦੇ ਵਿੱਚ ਧਿਆਨ ਵੀ ਰੱਖਣਾ, ਧਿਆਨ ਰੱਖਣਾ। ਜੋ ਵਰਜਿਆ ਗੁਰਬਾਣੀ ਨੇ ਉਹ ਤੋਂ ਵਰਜਣਾ, ਜੋ ਕਰਨ ਨੂੰ ਗਿਆ ਉਹ ਕਰਨਾ, ਜੋ ਪਰਹੇਜ਼ ਗਿਆ ਉਹ ਪਰਹੇਜ਼ ਕਰਨਾ, ਜਿੱਧਰ ਨੂੰ ਜਾਣਾ ਉੱਧਰ ਨੂੰ ਚੱਲਣਾ। ਚੌਥੀ ਸਟੇਜ ਆਉਂਦੀ ਆਰਾਧਨਾ। ਆਰਾਧਨਾ ਜਿਹੜਾ, ਤਿੰਨ ਸਟੇਜਾਂ ਆ ਗਈਆਂ। ਆਰਾਧਨਾ ਸਾਡੀ ਮਨ ਬੁੱਧੀ ਤੋਂ ਪਰੇ ਹੈ। ਆਰਾਧਨਾ ਉਹ ਹੈ ਜੋ ਅਸੀਂ ਗੁਰਬਾਣੀ 'ਚੋਂ ਵੱਧ ਤੋਂ ਵੱਧ ਨਿਚੋੜ ਕੱਢ ਸਕਦੇ ਹਾਂ, ਕੱਢ ਲਿਆ। ਜੋ ਸਮਝ ਸਕਦੇ ਸੀ ਮੈਕਸੀਮਮ ਸਮਝ ਲਿਆ। ਜਿਹੜਾ ਬੁੱਝਣ ਵਾਲੀ ਗੱਲ ਗੁਰਬਾਣੀ 'ਚ ਆਈ ਹੈ ਨਾ, ਬੁੱਝਣ ਵਾਲੀ ਗੱਲ, ਵੀ ਜੇ ਜਿਸੇ ਬੁਝਾਏ ਸੋ ਬੁੱਝ ਸੀ, ਉਹ ਬੁੱਝਣ ਵਾਲੀ ਗੱਲ ਆਰਾਧਨ ਵਾਲੀ ਹੈ। ਜਿਹੜੀਆਂ ਗੱਲਾਂ ਦੀ ਸਮਝ ਗੁਰਬਾਣੀ ਨੂੰ ਸਮਝ ਤੋਂ ਵੀ ਨਹੀਂ ਨਾ ਆਉਂਦੀ, ਜਿਹੜੇ ਸਵਾਲ ਅੱਜ ਵੀ ਮੂੰਹ ਅੱਡੀ ਖੜ੍ਹੇ ਨੇ, ਉਹ ਉਹਦੀ ਫਿਰ ਆਰਾਧਨਾ, ਉਹਦੀ ਆਰਾਧਨਾ।
ਜੇ ਆਪਾਂ ਉਹਨੂੰ ਇੱਦਾਂ ਕਹੀਏ ਕਿ ਜਿਹੜਾ ਜਿੱਦਾਂ ਜੇ ਆਪਾਂ ਸੌਖੀ ਜਿਹੜੀ ਆਮ ਭਾਸ਼ਾ, ਜੇ ਸਾਇੰਸ ਦੇ ਨਜ਼ਰੀਏ ਦੀ ਭਾਸ਼ਾ ਤੋਂ ਦੇਖੀਏ, ਜੇ ਇੱਕ ਜਿੱਦਾਂ ਬੱਚਾ ਸਕੂਲ ਜਾਂਦਾ,
ਹਾਂਜੀ,
ਉਹ ਪਹਿਲਾਂ ਕਹਿ ਲਓ ਵੀ ਜਿਹੜੀ ਕਿਤਾਬਾਂ ਦਾ ਵਿੱਚ ਗਿਆਨ ਹੁੰਦਾ, ਪੁਰਾਣਾ ਗਿਆਨ, ਮਤਲਬ ਜਿਹੜਾ ਪਹਿਲੇ ਬੰਦਿਆਂ ਨੇ ਖੋਜ ਕੀਤੀ, ਉਹ ਆ ਜਾਂ ਜੋ ਉਹਨਾਂ ਦੇ ਨਿਚੋੜ ਜੀਵਨ ਦੇ ਕਿਸੇ ਵੀ ਫੀਲਡ ਦੇ, ਉਹ ਪਹਿਲਾਂ ਉਹਨੂੰ ਪੜ੍ਹੇ, ਉਹ ਹੋ ਗਿਆ ਨਾਮ ਜਪਣਾ।
ਹਾਂਜੀ,
ਫਿਰ ਉਹ ਜਿਹੜੇ, ਕਿਉਂਕਿ ਉਹਦਾ ਫਿਰ ਇੱਕ ਦਿਨ ਐਗਜ਼ਾਮ ਹੋਣਾ ਹੁੰਦਾ, ਤੇ ਉਹਨੂੰ ਫਿਰ ਉਹ ਯਾਦ ਕਰਦਾ।
ਹਾਂਜੀ, ਸਿਮਰਨ ਹੈਗਾ ਤਾਂ ਐਗਜ਼ਾਮ ਦੇ ਆਊਗਾ।
ਹਾਂ, ਫਿਰ ਉਹ ਸਿਮਰਨ ਕਰ ਲਿਆ ਵੀ ਤਾਂ ਕਿ ਉਹਨੂੰ ਜਦੋਂ ਅਪਲਾਈ ਕਰਨਾ, ਜਿੱਦਾਂ ਮੈਂ ਕਈ ਵਾਰ ਕਹਿੰਦਾ ਹੁੰਦਾ ਵੀ ਜਿੱਦਾਂ ਆਪਾਂ ਜਦੋਂ ਛੋਟੇ ਹੁੰਦੇ ਉਹਨੂੰ ਪਹਾੜੇ ਪੜ੍ਹਾਏ ਜਾਂਦੇ ਆ, ਜਾਂ ਉਹਨੂੰ ਏ ਬੀ ਸੀ ਊੜਾ ਜਿਹੜਾ ਸਿਖਾਇਆ ਜਾਂਦਾ, ਤੇ ਉਹਨੂੰ ਕਹਿੰਦੇ ਵੀ ਯਾਦ ਕਰ ਲਾ ਵੀ ਏਦਾਂ ਦਾ,
ਹਾਂਜੀ,
ਇੱਕ ਦੂਣੀ ਦੂਣੀ ਏਦਾਂ ਕਰਕੇ, ਉਹ ਇਸ ਕਰਕੇ ਵੀ ਤਾਂ ਕਿ ਜਦੋਂ ਉਹਨੇ ਅੱਗੇ ਜਾ ਕੇ ਸਵਾਲ ਹੱਲ ਕਰਨੇ ਆ ਫਿਰ ਉਹਨੂੰ ਈਜ਼ੀ ਹੋ ਜਾਊਗਾ। ਤੇ ਫਿਰ ਆ ਗਿਆ ਵੀ ਜਿੱਦਾਂ ਆਰਾਧਨਾ, ਉਹਨੂੰ ਆਪਾਂ ਏਦਾਂ ਕਹਿ ਸਕਦੇ ਹਾਂ ਵੀ ਐਂਡ ਤੇ ਜਿਹੜਾ ਗਿਆਨ ਉਹਨੇ ਇਕੱਠਾ ਕਰ ਲਿਆ, ਉਹਨੇ ਸਿਮਰ ਲਿਆ ਜਾਂ ਆਪਣੇ ਬਿਠਾ ਲਿਆ ਮਨ 'ਚ, ਹੁਣ ਉਹਦੇ ਨਾਲ ਜੋ ਕੁਛ, ਉਹ ਤਾਂ ਉਹਦੇ ਕੋਲ ਪਹਿਲਾਂ ਗਿਆਨ ਉਹਨੇ ਇਕੱਠਾ ਕਰ ਲਿਆ ਹਨਾ, ਹੁਣ ਉਹਦੇ ਚੋਂ ਉਹਨੇ ਅੱਗੇ ਤੁਰਨਾ ਸੀਗਾ ਹਨਾ। ਜਿੱਦਾਂ ਹੁਣ ਇੱਕ ਸਾਇੰਸਦਾਨ ਆ, ਉਹਨੇ ਪਿਛਲਾ ਸਾਰਾ ਗਿਆਨ ਲੈ ਕੇ ਫਿਰ ਉਹਨੂੰ ਲੱਗਾ ਵੀ ਆਹ ਚੀਜ਼ ਅਜੇ ਲੱਭਣ ਦੀ ਲੋੜ ਸੀ ਜਾਂ ਆਹ ਚੀਜ਼ ਅੱਗੇ ਤੁਰਨ ਲਈ, ਉਹਦੀ ਸਹਾਇਤਾ ਲੈ ਕੇ ਫਿਰ ਉਹ ਅੱਗੇ ਤੁਰ ਪਿਆ।
ਨਹੀਂ, ਇੱਥੇ ਥੋੜ੍ਹਾ ਜਿਹਾ ਫਰਕ ਹੈ। ਅਸਲ ਵਿੱਚ ਜੋ ਜੋ ਸਾਇੰਸ, ਜੋ ਖੋਜ ਹੈਗੀ ਆ ਸਾਡੇ ਕੋਲ ਆਲਰੇਡੀ, ਜਿਹੜੀ ਖੋਜ ਅੱਜ ਹੋਈ ਹੋਣੀ, ਅਜੇ ਜਿਹੜੀ ਚੀਜ਼ ਅਜੇ ਸਾਡੇ ਕੋਲ ਅਵੇਲੇਬਲ ਹੀ ਨਹੀਂ ਹੈ, ਜਿਹਦਾ ਖੋਜੀ ਅੱਜ ਸਾਡੇ ਕੋਲ ਹੈ ਹੀ ਨਹੀਂ, ਉਹ ਆਰਾਧਨ ਹੈ ਜਿਹਨੂੰ ਕਹਿੰਦੇ ਨੇ ਆਰਾਧਨਾ, ਆਰਾਧਨ ਨੀਕਾ। ਅਰਾਧਨਾ ਅਰਾਧਨ ਨਿਕਾ ਹਰ ਹਰ ਨਾਮ ਅਰਾਧਨਾ, ਜਿਹੜਾ ਫਰਦਰ ਗਿਆਨ ਹੈ ਨਾ, ਫਰਦਰ ਗਿਆਨ ਜਿੱਥੇ ਤੱਕ ਮਨ ਬੁੱਧੀ ਜੋ ਗੁਰਬਾਣੀ ਨੂੰ ਸਮਝ ਸਕਦੀ ਸਮਝ ਲਿਆ, ਜਿਹੜਾ ਅੱਗੇ ਦਾ ਗਿਆਨ ਹੈ ਨਾ, ਅੱਗੇ ਦੇ ਕਈ ਐਸੇ ਸਵਾਲ ਨੇ ਉਹਦੀ ਅਰਾਧਨਾ, ਫਿਰ ਉਹਦੀ ਅਰਾਧਨਾ ਜੋ ਸਾਡੀ ਮਨ ਬੁੱਧੀ ਮੈਕਸੀਮਮ ਰਿੜਕ ਸਕਦੀ ਸੀ ਗੁਰਬਾਣੀ 'ਚੋਂ ਰਿੜਕ ਲਿਆ ਸੀ, ਸਮਝ ਲਿਆ। ਕਈ ਗੱਲਾਂ ਐਸੀਆਂ ਨੇ ਜਿਹੜੀਆਂ ਅੱਗੇ ਨਾਨਕ ਜੀ ਵੀ ਨਾਮ ਮੰਗ ਰਹੇ ਨੇ, ਨਾਨਕ ਮੰਗੈ ਨਾਮ ਦਾਨ ਕਿਰਪਾ ਕਰੋ ਹਰੇ, ਉਹ ਕਿਹੜੀ ਕਿਰਪਾ? ਫਿਰ ਨਾਨਕ ਮੰਗੈ ਨਾਮ ਦਾਨ ਕਿਰਪਾ ਕਰੋ ਹਰੇ, ਉਹ ਜਿਹੜੀ ਸੋਝੀ, ਜਿਹੜੇ ਸਵਾਲ ਅਜੇ ਇਨਸੋਲਵ ਪਏ ਨੇ, ਉਹ ਸਵਾਲਾਂ ਦੇ ਜਵਾਬ ਜਿਹੜੇ ਹੈ ਨਹੀਂ, ਉਹ ਸਵਾਲਾਂ ਦੇ ਜਵਾਬ ਐਕਸਟਰਾ ਐਨਰਜੀ ਐਕਸਟਰਾ ਗਿਆਨ ਦੀ ਲੋੜ ਹੈ, ਉਹ ਅਰਾਧਨਾ। ਉਹ ਜਿਵੇਂ ਗੁਰੂ ਸਾਹਿਬ ਨੂੰ ਆਉਂਦੀ ਸੀ ਚੱਕਰ ਮਰਦਾਨਿਆ ਰਬਾਬ ਗੁਰਬਾਣੀ ਆਈ ਹੈ, ਉਹ ਆਈਡੀਆ ਜਦ ਹਿੱਟ ਕਰਦਾ ਨਾ ਅੰਦਰ ਆ ਕੇ, ਉਹ ਬਾਣੀ ਫਿਰ ਅੰਦਰੋਂ ਆਉਂਦੀ ਹੈ ਅਰਾਧਨਾ ਨਾਲ, ਫਿਰ ਉਹ ਸਟੇਟ ਚੌਥੀ ਹੈ।
ਠੀਕ ਹੈ, ਹਾਂਜੀ। ਤੇ ਜਿਹੜਾ ਆਪਣੇ ਸਿੱਖ ਧਰਮ ਦੇ ਵਿੱਚ ਇਹ ਪ੍ਰਚਲਿਤ ਹੋ ਗਿਆ ਵੀ ਇੱਕ ਅੱਖਰ ਲੈ ਕੇ ਇਹ ਇਹ ਜਿਹੜਾ ਨਾਂ ਆ ਜਾਂ ਜਿਹੜਾ ਅੱਖਰ ਆ ਵੀ ਇਹ ਰੱਬ ਦਾ ਨਾਂ ਆ, ਤੇ ਇਹਨੂੰ ਆਪਾਂ ਹੁਣ ਵਾਰ ਵਾਰ ਜਪੀ ਜਾਣਾ ਤੇ ਇਹਦੇ ਨਾਲ ਸਾਡਾ ਪਾਰ ਉਤਾਰਾ ਹੋ ਜਾਣਾ, ਇਹ ਕਿੱਦਾਂ ਆਇਆ ਜਾਂ ਇਹ ਕਿੱਥੋਂ ਆਇਆ? ਸਿੱਖ
ਇਹ ਸਾਨੂੰ ਲਾਗ ਲੱਗੀ ਆ ਸਿੱਖਾਂ ਨੂੰ, ਲਾਗ ਦੀ ਬਿਮਾਰੀ ਹੁੰਦੀ ਨਾ, ਛੂਤ ਦੀ ਬਿਮਾਰੀ ਕਹਿੰਦੇ ਅਸੀਂ।
ਹਾਂਜੀ,
ਉਹ ਛੂਤ ਦੀ ਬਿਮਾਰੀ ਸਾਨੂੰ ਆਈ ਹੈ ਹਿੰਦੂ ਮਤ ਤੋਂ, ਪੰਡਿਤ ਦੀ ਦੇਣਾ ਇਹ, ਕਿਉਂਕਿ ਪੰਡਿਤ ਦੀ ਇਹ ਪੰਡਿਤ ਤੋਂ ਲਾਗ ਦੀ ਬਿਮਾਰੀ ਲੱਗੀ ਹੈ ਸਾਨੂੰ ਛੂਤ ਦੀ। ਇਹ ਪ੍ਰੋਸੀਜਰ ਪਹਿਲਾਂ ਚੱਲਦਾ ਸੀਗਾ ਮਾਰਕੀਟ 'ਚ, ਜਿਹਨੂੰ ਗੁਰੂ ਕਹਿੰਦੇ ਕੰਡੈਮ ਕੀਤਾ, ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਇਹ ਇਹ ਪ੍ਰੋਸੀਜਰ ਤਾਂ ਪਹਿਲਾਂ ਆਲਰੇਡੀ ਚੱਲਦਾ ਹੀ ਸੀ, ਫਿਰ ਉਹ ਕੱਟਿਆ ਗੁਰੂ ਕਹਿੰਦੇ, ਕਹਿੰਦੇ ਮੁੱਖੋਂ ਰਾਮ ਰਾਮ ਸਭ ਕੋ ਕਹਿ, ਮੁੱਖੋਂ ਰਾਮ ਰਾਮ ਸਭ ਕੋ ਕਹਿ, ਵਿਰਲੇ ਹਿਰਦੇ ਵਸਾਇਆ ਨਾਨਕ, ਜਿਨਕੇ ਹਿਰਦੇ ਵਸਿਆ ਮੋਖ ਮੁਕਤੀ ਤਿੰਨ ਪਾਇਆ। ਉਹ ਤਾਂ ਮੁੱਖੋਂ ਤਾਂ ਰਾਮ ਰਾਮ ਸਾਰੇ ਕਰਦੇ ਸੀ, ਪੰਡਿਤ ਕਰਦਾ ਹੀ ਸੀ, ਹਿੰਦੂ ਰਾਮ ਨਾਮ ਉੱਚਰਦੇ ਹੀ ਸੀ। ਸਾਡਾ ਇੱਥੇ ਗੁਰੂ ਘਰਾਂ ਨੇ ਡਿਫਰ ਕੀਤਾ, ਪੰਜਾਂ ਪਾਤਸ਼ਾਹਾਂ ਦੀਆਂ ਪੰਕਤੀਆਂ ਨੇ ਸਾਨੂੰ ਅਵੇਅਰ ਕੀਤਾ ਸਿੱਖ ਸੰਗਤ ਨੂੰ, ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਰਾਮ ਜਪਣਾ ਅਸੀਂ ਪਰ ਜਪਣ ਦਾ ਤਰੀਕਾ ਪ੍ਰੋਸੀਜਰ ਸਾਡਾ ਅਲੱਗ ਹੈ। ਕਹਿੰਦੇ ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ, ਜਦ ਕਿਹਾ ਸੀ ਉਹ ਨਾਲੇ ਕਿਹਾ ਸੀ ਰਾਮ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਪਣਾ ਹੈ ਸਿੱਖ ਨੇ ਵੀ ਨਾਮ, ਪਰ ਕਿਵੇਂ ਜਪਣਾ? ਫਲੋਪ ਹੋਏ ਵੇ ਪ੍ਰੋਸੀਜਰ ਨਾਲ ਨਹੀਂ ਜਪਣਾ। ਕਿਵੇਂ ਜਪਣਾ ਫਿਰ? ਉਹ ਅਗਲੀਆਂ ਪੰਕਤੀਆਂ ਨੇ, ਜਾਤ ਇਸ ਭਾਵੇ ਤਾਂ ਹੁਕਮ ਮਨਾਵੇ, ਇਸ ਬੇੜੇ ਕੋ ਪਾਰ ਲੰਘਾਵੇ। ਹੁਕਮ ਮੰਨਣਾ ਹੀ ਨਾਮ ਜਪਣਾ, ਦੂਜੀਆਂ ਪੰਕਤੀਆਂ ਨੇ ਕਲੀਅਰ ਕਰ ਗਏ ਉਹ। ਹੁਣ ਸਾਡੇ ਫਿਰ ਉਹੀ ਚੱਲ ਪਿਆ, ਉਹੀ ਮਾਲਾ ਆ ਗਈ ਸਾਡੇ, ਉਹੀ ਇੱਕ ਅੱਖਰ ਅਸੀਂ ਵਾਹਿਗੁਰੂ ਲੈ ਲਿਆ। ਚਲੋ ਰਾਮ ਛੱਡਤਾ, ਰਾਮ ਨਾਲ ਅਲਰਜੀ ਹੋ ਗਈ ਨਾ ਸਾਨੂੰ, ਰਾਮ ਲਫ਼ਜ਼ ਨਾਲ ਅਲਰਜੀ ਹੋ ਗਈ, ਹਾਲਾਂਕਿ ਗੁਰੂ ਕਹਿਣ ਕੋਈ ਅਲਰਜੀ ਨਹੀਂ ਹੈ। ਕਿਉਂਕਿ ਜਿਹੜੀ ਜੋਤ ਹੈ, ਜਿਹੜਾ ਨਿਰਾਕਾਰ ਹੈ, ਜਿਹੜਾ ਚੇਤਨ ਹੈ, ਉਹਦਾ ਨਾਂ ਤਾਂ ਕੋਈ ਹੁੰਦਾ ਹੀ ਨਹੀਂ। ਦਸਮ ਪਾਤਸ਼ਾਹ ਨੇ ਕਹਿੰਦੀ ਨਮਸਤੰ ਨਿਰਨਾਮੇ, ਜੋਤ ਦਾ ਕੋਈ ਨਾਮ ਹੁੰਦਾ ਹੀ ਨਹੀਂ।
ਬਿਲਕੁਲ,
ਜਾਂ ਉਹਦੇ ਗੁਣਵਾਚਕ ਨਾਂ ਹੁੰਦੇ ਨੇ, ਜਾਂ ਉਹਦੇ ਕਰਮਵਾਚਕ ਨਾਂ ਹੁੰਦੇ ਨੇ, ਜਾਂ ਔਗੁਣਵਾਚਕ ਨਾਂ ਹੁੰਦੇ ਨੇ। ਜਿਵੇਂ ਅਸੀਂ ਕਿਸੇ ਬੰਦੇ ਨੂੰ ਗਧਾ ਕਹਿ ਦਿੰਦੇ, ਖੋਤਾ ਕਹਿ ਦਿੰਦੇ, ਖੋਤਾ ਉਹਦਾ ਨਾਂ ਤਾਂ ਹੈ ਨਹੀਂ, ਉਹਦਾ ਆਪਾਂ ਕਹਿੰਦੇ ਡੰਗਰ, ਡੰਗਰ ਦਾ ਉਹਦਾ ਨਾਂ ਹੈ ਨਹੀਂ, ਔਗੁਣਵਾਚਕ ਨਾਂ ਹੈ। ਆਪਾਂ ਕਹਿੰਦੇ ਜੇ ਬੰਦਾ ਦੇਵਤਾ ਹੈ, ਉਹ ਗੁਣਵਾਚਕ ਨਾਂ ਹੈ।
ਠੀਕ ਹੈ,
ਇਸ ਕਰਕੇ ਨਾਂ ਤਾਂ ਕੋਈ ਹੁੰਦਾ ਹੀ ਨਹੀਂ ਜੋਤ ਦਾ। ਫਿਰ ਜਪਣਾ ਕੀ ਹੈ? ਇਸ ਕਰਕੇ ਆਈਡੈਂਟੀਫਾਈ ਜੇ ਨਾ ਹੋ ਜੇ ਕੁਲਵੰਤ ਸਿੰਘ ਦੀ, ਨਾ ਉਹਦੇ ਬਲਵੰਤ ਸਿੰਘ ਰੱਖ ਦਈਏ, ਫਿਰ ਬੰਦਾ ਬਦਲ ਜੂ ਕੀ? ਬੰਦਾ ਬਦਲ ਜੂ, ਬੰਦਾ ਤਾਂ ਉਹੀ ਰਹੂਗਾ।
ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ,
ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਜਿਹੜੀ ਉਹ ਪ੍ਰੋਪਰਟੀ ਲਾਗ ਦੀ ਬਿਮਾਰੀ ਸਾਡੇ ਘਰੇ ਆਈ ਹੈ ਨਾ, ਜਾਂ ਫਲੂ ਫੈਲਦਾ ਸਾਰੀ ਫੈਲ ਜਾਂਦਾ, ਉੱਥੇ ਵਾਰ ਵਾਰ ਗੁਰਬਾਣੀ ਅੰਦਰ ਕੱਟਿਆ ਰੈਪੂਟੇਸ਼ਨ ਨੂੰ, ਕਹਿੰਦੇ ਹਰ ਹੱਟ ਵੀ ਤੂੰ ਤੂੰ ਕਰੈ ਬੋਲੇ ਭਲੀ ਬਾਣ, ਕਹਿੰਦੇ ਸਾਹਿਬ ਸਦਾ ਹਜ਼ੂਰ ਆ ਕਿਆ ਉੱਚੀ ਕਰੇ ਪੁਕਾਰ, ਇਹ ਤਾਂ ਕੱਟਿਆ ਸੀ ਪੈਰ ਪੈਰ ਤੇ। ਭਾਈ ਗੁਰਦਾਸ ਦੀਆਂ ਵਾਰਾਂ ਨੇ ਵੀ ਕੱਟਿਆ, ਉਹ ਕਹਿੰਦੇ ਖਾਂਡ ਖਾਂਡ ਕਹਿਤ ਮੁੱਖੋ ਨਾ ਸਵਾਦ ਆਵੇ, ਅਗਨ ਅਗਨ ਕਹਿਤ ਸੀਤ ਨਾ ਬਿਨਾਸ ਹੈ। ਕੀ ਜੇ ਅਸੀਂ ਹੁਣ ਮੂੰਹ ਮਿੱਠਾ ਕਰਨਾ, ਜੇ ਹੁਣ ਅਸੀਂ ਮਾਲਾ ਲੈ ਕੇ ਖੰਡ ਖੰਡ ਜਪਣ ਲੱਗ ਜਾਈਏ ਮੂੰਹ ਮਿੱਠਾ ਹੋਜੂ, ਚੀਨੀ 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 ਸਵੇਰ ਤੋਂ ਸ਼ਾਮ ਤੱਕ ਕਰੀ ਜਾਈਏ ਕੀ ਮੂੰਹ ਮਿੱਠਾ ਹੋਜੂਗਾ? ਚੀਨੀ ਇੱਕ ਵਸਤੂ ਦਾ, ਚੀਨੀ ਇੱਕ ਵਸਤੂ ਦਾ ਨਾਮ ਹੈ, ਉਹ ਵਸਤੂ ਚਾਹੀਦੀ ਹੈ ਸਾਨੂੰ, ਉਹ ਵਸਤੂ ਚਾਹੀਦੀ, ਫੱਕਾ ਮਾਰ ਲਓ ਮੂੰਹ ਮਿੱਠਾ ਹੋਜੂ, ਚੀਨੀ ਚਾਹੇ ਨਾ ਕਹੋ, ਚੀਨੀ ਕਹਿਣ ਦੀ ਲੋੜ ਨਹੀਂ, ਚੀਨੀ ਪ੍ਰਾਪਤ ਕਰਨ ਦੀ ਲੋੜ ਹੈ, ਵਾਹਿਗੁਰੂ ਵਾਹਿਗੁਰੂ ਕਰਨ ਦੀ ਲੋੜ ਨਹੀਂ, ਵਾਹਿਗੁਰੂ ਪ੍ਰਾਪਤ ਕਰਨ ਦੀ ਲੋੜ ਹੈ। ਗੁਰਬਾਣੀ ਵਿੱਚ ਹਾਂਜੀ
ਹਾਂਜੀ
ਰਾਮ ਨੂੰ ਪਦਾਰਥ ਕਹਿਤਾ, ਕਹਿੰਦੇ ਰਾਮ ਪਦਾਰਥ ਪਾਏ ਕੇ ਕਬੀਰਾਂ ਗਾਂਠ ਨਾ ਖੋਲ, ਰਾਮ ਇੱਕ ਵਸਤੂ ਹੈ, ਪਾਣੀ ਪਾਣੀ ਕਹੇ ਤੇ ਪਿਆਸ ਕਿਵੇਂ ਬੁੱਝੂਗੀ? ਪਾਣੀ ਚਾਹੀਦਾ, ਰਾਮ ਚਾਹੀਦਾ ਸਾਨੂੰ, ਵਾਹਿਗੁਰੂ ਚਾਹੀਦਾ, ਵਾਹਿਗੁਰੂ ਵਾਹਿਗੁਰੂ ਕਰਨਾ ਨਹੀਂ ਅਸੀਂ।
ਜਿਹੜਾ ਇੱਕ ਆਪਣੇ ਆਮ ਪੰਕਤੀ ਪੁੱਛੀ ਜਾਂਦੀ ਆ ਕਿ ਭਾਈ ਗੁਰਦਾਸ ਜੀ ਦੀ ਕਿ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ, ਤੇ ਉਹਦਾ ਫਿਰ ਕੀ ਹੈ? ਕਿਉਂਕਿ ਮਤਲਬ ਇਹ ਕਿਹਾ ਜਾਂਦਾ ਵੀ ਜਿਹੜਾ ਵਾਹਿਗੁਰੂ ਆ ਇਹ ਗੁਰਮੰਤਰ ਆ।
ਅੱਛਾ,
ਜਦੋਂ ਅੰਮ੍ਰਿਤ ਪਾਉਂਦੇ ਉਦੋਂ ਵੀ ਕਹਿੰਦੇ ਵੀ ਹੁਣ ਤੁਹਾਨੂੰ ਗੁਰਮੰਤਰ ਦੇ ਦਿੱਤਾ ਵੀ ਤੁਸੀਂ ਇਹ ਜਪਣਾ।
ਦੇਖੋ
ਹੋਰ ਨੀ,
ਹਾਂਜੀ ਹੁਣ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਗ੍ਰਿਆਈ ਤਾਂ ਮਿਲੀ ਨੀ, ਨਾ ਉਹਨੂੰ ਕੋਈ ਗੁਰੂ ਮੰਨਦਾ, ਗੁਰੂ ਗ੍ਰੰਥ ਸਾਹਿਬ ਨੂੰ ਸਾਰਾ ਪੰਥ ਮੰਨਦਾ। ਹੁਣ ਗੁਰਬਾਣੀ ਦੇਖੋ ਮੰਤਰ ਕਿਹਨੂੰ ਕਹੂਗੀ? ਗੁਰੂ ਕਿਆ ਕਹਿੰਦੇ ਨੇ? ਬਾਣੀ ਮੰਤਰ ਹੈ, ਬਾਣੀ ਮੰਤਰ ਹੈ ਮਹਾਂਪੁਰਖਣ ਕੀ, ਮਣੇ ਉਤਾਰਨ ਮਾਨਕੋ। ਜਿਹੜਾ ਮਨ ਨੂੰ ਹੰਕਾਰ ਹੋ ਗਿਆ ਨਾ, ਮਾਨ ਹੋ ਗਿਆ, ਇਹਦਾ ਹੰਕਾਰ ਨੀਵਾ ਕਰਨ ਵਾਸਤੇ ਬਾਣੀ ਮੰਤਰ ਹੈ ਮਹਾਂਪੁਰਖਾਂ ਦੀ। ਫਿਰ ਬਾਣੀ ਨੂੰ ਮੰਤਰ ਕਿਉਂ ਨਹੀਂ ਮੰਨਦੇ? ਸਾਰੀ ਬਾਣੀ ਉਹ ਮੰਤਰ ਹੈ। ਇੱਕ ਵਾਹਿਗੁਰੂ ਵਾਹਿਗੁਰੂ ਕਰੇ ਤਾਂ ਕੀ ਹੋਜੂਗਾ? ਬਾਣੀ ਮੰਤਰ ਹੈ। ਇੱਕ ਹੋਰ ਪੰਕਤੀਆਂ ਆਈਆਂ ਗੁਰੂ ਗ੍ਰੰਥ ਸਾਹਿਬ ਚੋਂ, ਕਹਿੰਦੇ ਸੱਚ ਮੰਤਰ ਤੁਮਾਰਾ, ਸੱਚ ਮੰਤਰ ਤੁਮਾਰਾ ਕੀ ਹੈ? ਸੱਚਾ ਮੰਤਰ ਤੇਰਾ, ਕਹਿੰਦੇ ਇਹ ਬਾਣੀ ਦੀ ਪੰਕਤੀ ਹੈ ਜੋ ਮੈਂ ਬੋਲ ਰਿਹਾ। ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ, ਤੇਰਾ ਸੱਚਾ ਮੰਤਰ ਕੀ ਹੈ? ਜਿਹੜੀ ਅੰਮ੍ਰਿਤ ਬਈ ਬਾਣੀ ਹੈ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ, ਇਹੀ ਮੰਤਰ ਹੈ। ਫਿਰ ਇਹਨੂੰ ਮੰਤਰ ਕਿਉਂ ਨਹੀਂ ਮੰਨਦੇ ਅਸੀਂ? ਜੇ ਵਾਹਿਗੁਰੂ ਗੁਰਮੰਤਰ ਨਾਲੇ ਹੋਮੇ ਜਲ ਜਾਂਦੀ ਹੁੰਦੀ ਤਾਂ ਗੁਰਬਾਣੀ ਇਹ ਤਾਂ ਉਲਟ ਖੜੀ ਹੈ। ਗੁਰਬਾਣੀ ਕਹਿੰਦੀ ਹੋਮੇ ਸ਼ਬਦੀ ਜਲਾਏ, ਸ਼ਬਦ ਆ ਜਿਹੜਾ ਗੁਰੂ ਦਾ ਉਪਦੇਸ਼ ਹੈ ਜਿਹੜਾ ਉਹ ਹੋਮੇ ਜਲਾਊਗਾ ਅੰਦਰੋਂ। ਜੇ ਇਹੀ ਨਾਮ ਹੈ ਵਾਹਿਗੁਰੂ ਜਿਹਨੂੰ ਅਸੀਂ ਕਹਿਤਾ, ਫਿਰ ਇੰਨੇ ਅੱਖਰ ਲਿਖਣ ਦੀ ਕੀ ਲੋੜ ਸੀ ਗੁਰੂ ਗ੍ਰੰਥ ਸਾਹਿਬ ਨੂੰ? 1430 ਅੰਗ ਲਿਖਣ ਦੀ ਕੀ ਲੋੜ ਸੀ? ਫਿਰ ਉਹ 1430 ਅੰਗ ਲਿਖਣ ਦੀ ਕੀ ਲੋੜ ਸੀ? ਤਾਂ ਫਿਰ ਦੁਬਾਰਾ ਗੁਰਬਾਣੀ ਨੇ ਤਾਂ ਹੀ ਪਲਟ ਕੇ ਕਿਹਾ ਗੁਰਬਾਣੀ ਮਹਿ, ਗੁਰਬਾਣੀ ਵਿੱਚ ਅੰਮ੍ਰਿਤ ਨਾਮ ਸਮਾਇਆ, ਅੰਮ੍ਰਿਤ ਨਾਮ ਇਹਦੇ ਵਿੱਚ ਸਮਾਇਆ ਹੋਇਆ। ਔਰ ਦੂਜੀ ਗੱਲ, ਵਾਹਿਗੁਰੂ ਲਫਜ਼ ਨਾ ਤਾਂ ਕਿਸੇ ਭਗਤਾਂ ਨੇ, ਨਾ ਹੀ 6 ਗੁਰੂ ਸਾਹਿਬਾਨ ਜਿਹਨਾਂ ਦੀ ਬਾਣੀ ਦਰਜ ਹੈ ਨਾ ਉਹਨਾਂ ਨੇ, ਨਾ 3 ਗੁਰੂ ਸਾਹਿਬਾਨ ਜਿਹਨਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਨਹੀਂ ਹੈ 9ਵੇਂ ਪਾਤਸ਼ਾਹ ਤੱਕ, ਕਿਸੇ ਨੇ ਵਾਹਿਗੁਰੂ ਲਫਜ਼ ਨਹੀਂ ਵਰਤਿਆ। ਵਾਹਿਗੁਰੂ ਲਫਜ਼ ਭੱਟਾਂ ਨੇ ਵਰਤਿਆ ਆ ਕੇ।
ਹਾਂਜੀ,
ਵਾਹੇ ਦਾ ਅਰਥ ਹੁੰਦੀ ਹੈ ਉਸਤਤੀ, ਗੁਰੂ ਦਾ ਅਰਥ ਹੁੰਦਾ ਪਰਮੇਸ਼ਰ। ਗੁਰੂ ਦੀ ਉਸਤਤੀ ਕੀਤੀ ਹੈ ਵਾਹਿਗੁਰੂ। ਜਿਹੜੀ ਜਿੰਨੀ ਗੁਰਬਾਣੀ ਦੀ ਰਚਨਾ ਹੈ ਇਹ ਗੁਰੂ ਦੀ ਤਾਂ ਵਾਹੇ ਕੀਤੀ ਹੈ, ਪਰਮੇਸ਼ਰ ਦੀ ਤਾਂ ਵਾਹੇ ਕੀਤੀ ਹੈ, ਉਸਤਤੀ ਕੀਤੀ ਹੈ। ਹੁਣ ਜੇ ਅਸੀਂ ਇੱਕ ਅੱਖਰ ਲੈ ਲਈਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕੀ ਪ੍ਰਾਪਤੀ ਹੋ ਜੂ ਉਹਦੇ ਨਾਲ? ਔਰ ਜਿਹੜੇ ਵਾਹਿਗੁਰੂ ਵਾਹਿਗੁਰੂ ਕਰ ਰਹੇ ਨੇ ਉਹਨਾਂ ਦੀ ਕੀ ਅਵਸਥਾ ਹੈ, ਉਹਨਾਂ ਨੂੰ ਕੀ ਸੋਝੀ ਹੈ ਗੁਰਬਾਣੀ ਮੇਰੇ, ਉਹ ਰੱਖ ਦੇਣ ਸਾਹਮਣੇ ਸਮਕਸ਼ ਸੰਗਤ ਦੇ। ਔਰ ਜਾਂ ਜਿਹਨਾਂ ਨੇ ਗੁਰਬਾਣੀ ਰੂਪੀ ਮੰਤਰ ਜਪਿਆ ਉਹ ਅਸੀਂ ਗੁਰਬਾਣੀ ਰੂਪੀ ਮੰਤਰ ਜਪਿਆ ਅਸੀਂ ਸ਼ੇਅਰ ਕਰ ਰਹੇ ਹਾਂ ਸੰਗਤ ਨਾਲ, ਇਹ ਫੈਲਾਓ ਪਿਆ ਰਸਤਾ। ਹਾਂਜੀ ਹਾਂਜੀ ਹਾਂਜੀ,
ਮਤਲਬ ਹੁਣ ਕਈ ਜਗ੍ਹਾ ਮੈਂ ਦੇ ਪਿੱਛੇ ਇੱਕ ਦਿਨ ਯੂਟਿਊਬ ਤੇ ਮਤਲਬ ਵੀ ਮੈਂ ਵੀਡੀਓ ਦੇਖੀ ਆ, ਇੱਕ ਕੋਈ ਗਰੁੱਪ ਹੈਗਾ ਸਿੱਖਾਂ ਦੇ ਵਿੱਚ,
ਹਾਂਜੀ
ਉਹ ਜਦੋਂ ਇੱਕ ਬੰਦਾ ਸਟੇਜ ਤੇ ਪਹਿਲਾਂ ਬੋਲਦਾ ਗੁਰਦੁਆਰੇ ਦੀ ਕਿਸੇ ਦੀ ਹੈਗੀ ਵੀਡੀਓ ਤੇ ਮਤਲਬ ਕਾਫੀ ਲੋਕ ਬੈਠੇ 1000-1500 ਹੋਣਗੇ।
ਅੱਛਾ ਜੀ।
ਤੇ ਉਹ ਸਟੇਜ ਤੇ ਕਹਿੰਦਾ ਵੀ ਹੁਣ ਆਪਾਂ ਨਾਮ ਦਾ ਖੰਡਾ ਖਟਕਾਉਣ ਲੱਗੇ ਆ, ਸਾਰਾ ਬੋਲੂਗਾ ਤੇ ਤੁਸੀਂ ਹੋ ਜਾਣਾ ਸ਼ੁਰੂ ਤੇ ਫੇਰ ਮਾਰਨੇ, ਪਰ ਥੋੜੇ ਥੋੜੇ ਇੱਕ ਦੂਜੇ ਤੋਂ ਹਟ ਕੇ ਬਹਿ ਜਾਓ ਤੇ ਤਾਂ ਕਿ ਇੱਕ ਦੂਜੇ ਦੇ ਵਿੱਚ ਫੇਰ ਲੱਗ ਕੇ ਕਿਸੇ ਦੇ ਸੱਟ ਨਾ ਲੱਗ ਜਾਵੇ।
ਅੱਛਾ ਜੀ।
ਉਹ ਬੰਦਾ ਸਟੇਜ ਤੇ ਕਹਿ ਰਿਹਾ ਤੇ ਫੇਰ ਉਹ ਸ਼ੁਰੂ ਹੋ ਜਾਂਦਾ ਤੇ ਉਹ ਬੰਦੇ ਜਾਣੀ ਉਹਨਾਂ ਦੇ ਵਾਲ ਖਿਲਰ ਜਾਂਦੇ, ਪੱਗਾਂ ਲਿੱਤ ਜਾਂਦੀਆਂ ਕਿੰਨੇ ਬੰਦਿਆਂ ਦੀਆਂ। ਤੇ ਉਹ ਜਦੋਂ ਉਹਨਾਂ ਨੂੰ ਬਾਅਦ ਚ ਕੋਈ ਪੁੱਛਦਾ ਵੀ ਇਹ ਕੀ ਆ ਵੀ ਇਹ ਬੰਦੇ ਪੱਗਾਂ ਖਿਲਾ ਖੁੱਲ ਗਈਆਂ ਫੇਰ ਖੁੱਲ ਗਿਆ ਇਹਨਾਂ ਦੇ ਵਾਲ, ਤੇ ਵੀ ਕਹਿੰਦਾ ਜੀ ਮਤਲਬ ਸਿਮਰਨ ਦੀ ਅਵਸਥਾ ਆ ਵੀ ਉਹ ਬੰਦਾ ਸਿਮਰਨ ਚ ਇੰਨਾ ਪ੍ਰਭੂ ਚ ਲੀਨ ਹੋ ਜਾਂਦਾ ਫੇਰ ਉਹ ਦੁਨੀਆਦਾਰੀ ਭੁੱਲ ਜਾਂਦਾ।
ਮੈਂ ਤਾਂ ਪਹਿਲਾਂ ਵੀ ਕਿਹਾ ਸੀ ਵੀ ਛੂਤ ਦੀ ਬਿਮਾਰੀ ਹੈ। ਹੁਣ ਗੁਰਬਾਣੀ 'ਚ ਤਾਂ ਸਾਨੂੰ ਕਿਤੇ ਕੋਈ ਐਸੀ, ਮੈਂ ਤਾਂ ਤਕਰੀਬਨ 20 ਸਾਲ ਤੋਂ ਗੁਰਬਾਣੀ, ਮੈਨੂੰ ਤਾਂ ਕੋਈ ਐਸੀ ਐਸਾ ਨਾਮ ਜਿਹੜਾ ਜਪਦੇ ਨੇ ਪੱਗਾਂ ਹੀ ਲੈ ਜਾਣ ਵੀ ਖੰਡਾ ਖੜਕਾਉਣਾ ਹੈ ਵੀ ਉਹ ਨਾਮ ਦੀ ਕੀ ਪ੍ਰਾਪਤੀ ਹੈ, ਸਾਨੂੰ ਪ੍ਰਾਪਤੀ ਤਾਂ ਦੱਸ ਦੇਣ, ਸਾਡੇ ਨਾਲ ਸ਼ੇਅਰੇ ਕਰ ਲੈਣ ਆ ਕੇ ਵੀ ਜੋ ਇਹਨਾਂ ਨੂੰ ਮਿਲਿਆ ਜੋ ਅਸੀਂ ਗੁਰਬਾਣੀ 'ਚੋਂ ਨਾਮ ਜਪਿਆ ਅਸੀਂ ਸਾਹਮਣੇ ਰੱਖ ਰਹੇ ਹਾਂ ਉਹ ਸਾਨੂੰ ਦੱਸੇ ਜਿਹੜੇ ਨਾਮ ਕੀ ਆ ਉਹ ਕੀ ਉਹਦੇ ਨਾਲ ਅਵਸਥਾ ਹੋਈ ਹੈ ਇਹਨਾਂ ਦੀ, ਇਹ ਝੱਲ ਪਾਉਣਾ। ਉਹ ਕਹਿੰਦੇ ਦਸਮ ਪਾਤਸ਼ਾਹ ਕਹਿੰਦੇ ਜਾ ਕੇ ਕਾਨ ਮੈਂ ਖਜੂਰਾ ਧਸ ਹੈ, ਉਹ ਜਿਵੇਂ ਸਿਰ ਪਟਕਣਾ ਜਿਹਦੇ ਕੰਨ ਵਿੱਚ ਖਜੂਰਾ ਧਸ ਜਾਵੇ, ਜਿਵੇਂ ਸਿਰ ਧਰਤੀ 'ਤੇ ਪਟਕਦਾ ਉਵੇਂ ਪਟਕਦੇ ਨੇ। ਉਹ ਗੁਰਬਾਣੀ ਦਾ ਗਿਆਨ ਤਾਂ ਬੜਾ ਸੰਸੀਅਰ ਕਰ ਦਿੰਦਾ ਹੈ, ਗੰਭੀਰ ਅਵਸਥਾ ਵਿੱਚ ਲੈ ਜਾਂਦਾ, ਅੱਖਾਂ ਖੋਲ੍ਹ ਦਿੰਦਾ ਗੁਰਬਾਣੀ ਦਾ ਗਿਆਨ। ਇਹ ਅਸਲ 'ਚ ਇਹਨਾਂ ਨੇ ਗੁਰਬਾਣੀ ਤੋਂ ਦੂਰ ਲੈ ਕੇ ਜਾ ਰਹੇ ਨੇ, ਇਹ ਗੁਰਬਾਣੀ ਦੇ ਗਿਆਨ ਨੂੰ ਨਾਮ ਮੰਨਣ ਵਾਸਤੇ ਰਾਜ਼ੀ ਨਹੀਂ ਹੈਗੇ ਅਸਲ 'ਚ ਇਹ।
ਕਈ ਬੰਦੇ ਇੱਦਾਂ ਉਹ ਚਲੋ ਇਹ ਗੱਲ ਤਾਂ ਉਹ ਸਹਿਮਤ ਆ ਵੀ ਨਾਮ ਜਿਹੜਾ ਆ ਵੀ ਉਹ ਇੱਦਾਂ ਦਾ ਨਹੀਂ ਵੀ ਰੈਪੀਟੀਸ਼ਨ ਵਾਲਾ ਨਾਮ ਨਹੀਂ ਜਪਣਾ, ਤੇ ਉਹ ਕਹਿੰਦੇ ਵੀ ਇਹਦੀ ਜਗ੍ਹਾ ਵੀ ਸਾਨੂੰ ਕੀਰਤਨ ਜਿਹੜਾ ਕੀਰਤਨ ਕਰੀ ਜਾਣਾ ਮਤਲਬ ਵੀ ਹਾਰਮੋਨੀਆ ਤੇ ਤਬਲਾ ਲੈ ਕੇ ਤਾਂ ਵੀ ਇਹ ਹੀ ਨਾਮ ਆ। ਉਹ ਕਹਿੰਦੇ ਵੀ ਨਾਮ ਉਹ ਵਾਹਿਗੁਰੂ ਵਾਹਿਗੁਰੂ ਕਰਨਾ ਨਾਮ ਨਹੀਂ, ਉਹ ਇੱਦਾਂ ਉਦੋਂ ਇੱਥੇ ਤੱਕ ਤਾਂ ਉਹ ਕਹਿੰਦੇ, ਪਰ ਅੱਗੇ ਉਹ ਕਹਿੰਦੇ ਵੀ ਉਹਦੀ ਜਗ੍ਹਾ ਵੀ ਜਿਹੜਾ ਕੀਰਤਨ ਕਰਨਾ ਵੀ ਉਹ ਨਾਮ ਹੈਗਾ, ਨਾਮ ਜਪਣਾ ਵੀ ਇੱਕ ਬੰਦਾ ਹਾਰਮੋਨੀਅਮ ਤੇ ਬਹਿ ਜਾਵੇ ਇੱਕ ਤਬਲੇ ਤੇ ਤਾਂ ਉਹ ਰਾਗਾਂ ਦੇ ਵਿੱਚ ਜਾਂ ਮਤਲਬ ਹੇਕ ਲਾ ਕੇ ਕੀਰਤਨ ਕਰੀ ਜਾਵੇ ਤੇ ਇਹ ਨਾਮ ਜਪਣਾ।
ਦੇਖੋ ਸਾਡੇ ਕੋਲ ਕਸੌਟੀ ਦਾ ਗੁਰਬਾਣੀ ਹੈ, ਗੁਰਬਾਣੀ ਪੂਰਾ ਗੁਰੂ ਆ ਸਾਰੇ ਮੰਨਦੇ ਨੇ, ਕੋਈ ਕੀ ਕਰਦਾ ਕਿਵੇਂ ਜਪਦਾ ਸਵਾਲ ਇਹ ਨਹੀਂ ਹੈ, ਸਵਾਲ ਇਹ ਹੈ ਵੀ ਗੁਰਬਾਣੀ ਅਨੁਸਾਰ ਕਿਹੜਾ ਨਾਲ ਮਿਲਦਾ, ਗੁਰਬਾਣੀ ਦੇ ਨਾਲ ਚੱਲ ਕੇ ਚੱਲਦਾ। ਜਦ ਜਪਜੀ ਸਾਹਿਬ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਅਸੰਖ ਨਾਮ, ਅਸੰਖਾ ਹੀ ਨਾਮ ਨੇ, ਅਸੰਖਾ ਹੀ ਜਪ ਨੇ, ਸਵਾਲ ਇਹ ਗੁਰਮਤ ਦਾ ਕਿਹੜਾ, ਗੁਰਮਤ ਦਾ ਕਿਹੜਾ, ਖੰਘ ਦੀਆਂ ਦਵਾਈਆਂ ਸਾਰੇ ਹੀ ਨੇ ਲਈ ਫਿਰਦੇ, ਕੰਪਨੀ ਦੀਆਂ ਕਿਹੜੀਆਂ ਨੇ, ਸਵਾਲ ਤਾਂ ਇਹ ਹੈ। ਅਸੀਂ ਇਹ ਦੇਖਣਾ ਹੈ ਆਪਾਂ ਜੋ ਗੱਲ ਕਰ ਰਹੇ ਹਾਂ ਆਪਾਂ ਗੁਰਮਤ ਵਿੱਚ ਕਰ ਰਹੇ ਹਾਂ ਵੀ ਗੁਰਮਤ ਵਿੱਚ ਨਾਮ ਕੀ ਹੈ। ਜੇ ਹੁਣ ਗੁਰਮਤ ਤੋਂ ਕੋਈ ਟੁੱਟ ਕੇ ਜਾਂ ਗੁਰਮੁਖ ਤੋਂ ਕੋਈ ਦੂਰੀ ਬਣਾ ਕੇ ਕੋਈ ਨਾਮ ਦੱਸ ਰਿਹਾ, ਉਹ ਤਾਂ ਚੱਲਦੇ ਹੀ ਨੇ ਦੁਨੀਆਂ। ਅਸੰਖ ਦਾ ਮਤਲਬ ਗਿਣਤੀ ਤੋਂ ਰਹਿਤ, ਗਿਣਤੀ ਤੋਂ। ਜਿਹੜਾ ਗੁਰਬਾਣੀ ਵਿੱਚ ਜਪ ਲੱਗਿਆ ਸਟਾਰਟ, ਜੋ ਜਪ ਦੇ ਪੱਪੇ ਨੂੰ ਔਂਕੜ ਹੈ, ਉਹ ਇੱਕੋ ਹੀ ਜਪ ਹੈ, ਉਹ ਜਪਾ ਜਾਪ ਹੈ, ਜਪਿਆ ਹੀ ਨਹੀਂ ਜਾਂਦਾ, ਉਹ ਮੂੰਹ ਨਾਲ ਜਪਿਆ ਹੀ ਨਹੀਂ ਜਾਂਦਾ, ਉਹ ਮੂੰਹ ਨਾਲ ਜਪਿਆ ਹੀ ਨਹੀਂ ਜਾਂਦਾ। ਇੱਕ ਮੈਂ ਪੰਕਤੀ ਦਊਂਗਾ ਇੱਥੇ ਹੁਣ, ਕਹਿੰਦੇ ਬਿਨ ਜਿਹਬਾ, ਗੁਰਬਾਣੀ ਦੀ ਪੰਕਤੀ ਹੈ ਇਹ, ਸੁਣ ਲੈਣ ਜਿਹੜੇ ਸਿਰ ਪੱਗਾਂ ਲਾਉਂਦੇ ਨੇ ਖੰਡਗੀਰ ਸਿੰਘ ਜੱਥੇ ਵਾਲੇ। ਗੁਰਬਾਣੀ ਕਹਿੰਦੇ ਬਿਨ ਜਿਹਬਾ ਜੋ ਜਪੇ ਹਿਆਓ, ਬਿਨ ਜਿਹਬਾ ਜੋ ਜਪੇ ਹਿਆਓ ਕੋਈ ਜਾਣੇ ਕੈਸਾ ਨਾ। ਪਹਿਲੀ ਗੱਲ ਤਾਂ ਜਿਹਨੂੰ ਗੁਰਬਾਣੀ ਨਾਮ ਜਪਣਾ ਕਹਿੰਦੀ ਹੈ, ਕਹਿੰਦੇ ਬਿਨ ਜਿਹਬਾ ਜੀਵ ਦੀ ਲੋੜ ਨਹੀਂ ਹੈ। ਉਹ ਹਿਆਓ, ਹਿਆਓ ਦਾ ਅਰਥ ਨਾ ਹਿਰਦਾ, ਬਿਨ ਜਿਹਬਾ, ਬਿਨ ਜਿਹਬਾ ਬਿਨਾਂ ਜੀਵ ਤੋਂ ਜੋ ਜਪੇ ਹਿਆਓ, ਹਿਆਓ ਹਿਰਦੇ ਚ, ਗੁਰਬਾਣੀ ਹਿਰਦੇ ਚ ਸਮਝੀ ਜਾਂਦੀ ਹੈ ਨਾ। ਕਹਿੰਦੇ ਕੋਈ ਜਾਣੇ ਕੈਸਾ ਨਾ, ਕੋਈ ਸੰਸਾਰ ਵਿੱਚ ਜਾਣਦਾ ਹੈ, ਕੋਈ ਵਿਰਲਾ, ਉਹ ਨਾਮ ਕਿਹੜਾ ਫਿਰ ਉਹ ਦੱਸੋ ਕਿਹੜਾ, ਜਿਹੜਾ ਬਿਨਾਂ ਜੀਭਾਂ ਤੋਂ ਜਪਿਆ ਜਾਂਦਾ, ਵਾਹਿਗੁਰੂ ਵਾਹਿਗੁਰੂ ਦਾ ਜੀਵ ਨਾਲ ਜਪਿਆ ਜਾਂਦਾ। ਉਹੀ ਗੱਲ ਮੁੜ ਕੇ ਆ ਗਈ, ਗਿਆਨ ਬਗੈਰ ਜੀਭ ਤੋਂ ਜਪਿਆ ਜਾਂਦਾ, ਗਿਆਨ ਸਮਝਣ ਵਿੱਚ ਕਿਸੇ ਜੀਭ ਦੀ ਲੋੜ ਨਹੀਂ ਹੈ। ਹਾਂ, ਗਿਆਨ ਦੇਣ ਵਾਸਤੇ ਜੀਭ ਦੀ ਲੋੜ ਪੈਂਦੀ ਹੈ। ਜਦੋਂ ਤੁਸੀਂ ਗਿਆਨ ਜਪਣਾ ਹੈ ਨਾ, ਸਮਝਣਾ, ਉਦੋਂ ਜੀਭ ਦਾ ਰੋਲ ਕੋਈ ਨਹੀਂ ਹੈ। ਜਦੋਂ ਤੁਸੀਂ ਗਿਆਨ ਕਿਸੇ ਨੂੰ ਦੇਣਾ ਹੈ ਨਾ, ਉਦੋਂ ਜੀਭ ਦੀ ਲੋੜ ਪੈਂਦੀ ਹੈ, ਜਦੋਂ ਤੁਸੀਂ ਗਿਆਨ ਕਿਸੇ ਨੂੰ ਬੋਲ ਕੇ ਦੱਸਣਾ। ਇਹ ਕੁਛ ਪੰਕਤੀਆਂ ਨੇ ਇੰਡੀਕੇਟ ਕਰਦੀਆਂ ਨੇ ਵੀ ਅੱਜ ਦਾ ਸਿੱਖ ਕਰਾਹੇ ਪੈ ਚੁੱਕਿਆ,
ਪੂਰਾ
ਇਨਫੈਕਸ਼ਨ ਹੈ, ਇਨਫੈਕਸ਼ਨ ਪੂਰੀ ਹੈ ਛੂਤ ਦੀ ਬਿਮਾਰੀ ਦੀ, ਹਿੰਦੂ ਮਤ ਦੀ ਪੂਰੀ ਛੂਤ ਦੀ ਲਾਗ ਦੀ ਬਿਮਾਰੀ ਇਹਨੂੰ ਲੱਗ ਚੁੱਕੀ ਹੈ। ਉਹੀ ਨਾਮ ਜਿਹੜਾ ਕੰਡੈਮ ਕੀਤਾ ਸੀ ਉਹ ਅੱਜ ਅਸੀਂ ਲਈ ਫਿਰਦੇ ਹਾਂ। ਔਰ ਇੱਕ ਹੋਰ ਹੈ, ਨਾਮ ਜਪਣ ਨਾਲ ਕੁਛ ਪ੍ਰਾਪਤੀਆਂ ਨੇ ਦੱਸੀਆਂ, ਉਹ ਪ੍ਰਾਪਤੀ ਦੱਸੇ ਕੀ ਹੈ, ਕੋਈ ਕਿਸੇ ਕੋਲ ਹੈਗੀ ਹੈ? ਨਾਮ ਜਪਣ
ਹੋਰ ਗਰੁੱਪ ਹੈਗਾ ਵੀ ਜਿਹੜਾ ਉਹ ਇਹ ਕਹਿੰਦਾ ਸੀ ਵਾਹਿਗੁਰੂ ਵਾਹਿਗੁਰੂ ਜਾਂ ਕਿਸੇ ਅੱਖਰ ਦਾ ਨਾਮ ਲੈ ਕੇ, ਜਾਂ ਕਈ ਬਾਬੇ ਹੈਗੇ ਆ, ਕਈ ਡੇਰੇ ਹੈਗੇ ਆ, ਉਹ ਵੀ ਕੋਈ ਉਹ ਵਾਹਿਗੁਰੂ ਜਿਹੜਾ ਕੋਈ ਹੋਰ ਅੱਖਰ ਦੇ ਦਿੰਦੇ ਵੀ ਇਹਦਾ ਜਾਪ ਕਰੀ ਜਾਓ ਤੇ। ਪਰ ਇੱਕ ਹੋਰ ਆ, ਉਹ ਕਹਿੰਦੇ ਵੀ ਇਹ ਨਾਮ ਜਪਣਾ ਇਹ ਪਹਿਲੀ ਸਟੇਜ ਆ, ਇਹਦੀ ਜਗ੍ਹਾ ਦੂਜੀ ਸਟੇਜ ਤੇ ਜਾਣਾ ਚਾਹੀਦਾ ਵੀ ਸਮਾਧੀ ਲਾਉਣੀ ਚਾਹੀਦੀ ਹੈ ਤੇ ਅੰਤਰ ਧਿਆਨ ਹੋਵੋ, ਅੰਦਰ ਨੂੰ ਅੰਦਰ ਵੜਨਾ ਜਿੱਦਾਂ, ਤੇ ਉਹ ਨਾਮ ਆ ਅਸਲੀ ਜਪਣਾ ਜੀ। ਪਹਿਲੀ ਸਟੇਜ ਆ ਉੱਚੀ ਉੱਚੀ ਬੋਲ ਕੇ, ਤੇ ਜਦੋਂ ਇਹ ਅੰਦਰ ਵਸ ਜਾਂਦਾ ਆ ਤੇ ਫੇਰ ਉਹ ਤੁਸੀਂ ਸਮਾਧੀ ਚ ਚਲ ਜਾਂਦੇ ਤੇ ਫੇਰ ਤੁਹਾਨੂੰ ਅਸਲੀ ਗਿਆਨ ਹੋਣਾ। ਇਹ ਕੀ ਹੈ?
ਨਹੀਂ ਦੇਖੋ, ਅਸੀਂ ਤਾਂ ਕਹਿੰਦੇ ਇੱਕ ਅਸੀਂ ਸਿੰਪਲ ਇੱਕ ਸੰਸਾਰੀ ਕੋਈ ਅਸੀਂ ਮਕੈਨਿਕ ਬਣਾਉਣਾ, ਮਕੈਨਿਕ ਨੂੰ ਜਿਹੜੀ ਫਿਲੋਸਫੀ ਕਹਿੰਦੇ ਨਾਨਕ ਦਾਸ ਮੁੱਖ ਤੇ ਜੋ ਬੋਲੇ ਇਹਾਂ ਹੂਆਂ ਸੱਚ ਹੋਵੇ, ਜਿਹੜੀ ਗੱਲ ਇਹਾਂ ਸੱਚ ਨਹੀਂ ਨਾ ਹੈ ਉਹ ਊਆਂ ਸੱਚ ਨਹੀਂ। ਅਸੀਂ ਕਹਿੰਦੇ ਹਾਂ ਮਾਲਾ ਦੇ ਕੇ, ਇੱਕ ਅੱਖਰ ਦੇ ਕੇ, ਇੱਕ ਡਾਕਟਰ ਬਣਾ ਕੇ ਦਿਖਾਓ, ਇੱਕ ਮਕੈਨਿਕ ਬਣਾ ਕੇ ਦਿਖਾਓ। ਜੇ ਇੱਕ ਕਾਰਪੈਂਟਰ ਵੀ ਬਣਾਉਣਾ ਹੈ ਉਹਨੂੰ 10-15 ਸਾਲ ਗਿਆਨ ਦੇਣਾ ਪਊ। ਅਸੀਂ ਕਹਿੰਦੇ ਮਾਲਾ ਦੇ ਦਿਓ, ਇੱਕ ਅੱਖਰ ਦੇ ਦਿਓ, ਕਾਰਪੈਂਟਰ ਬਣਾ ਕੇ ਦਿਖਾ ਦਿਓ, ਛੱਡੋ ਪਰੇ ਬ੍ਰਹਮ ਗਿਆਨੀ ਨੂੰ, ਸਾਨੂੰ ਇੱਕ ਟੁੱਟਿਆ ਦਾ ਮਿਸਤਰੀ ਬਣਾ ਕੇ ਦਿਖਾ ਦਿਓ ਅੱਖਰ ਦਾ ਗਿਆਨ ਦੇ ਕੇ। ਇੱਕ ਸਿੰਪਲ ਤੋਂ ਸਿੰਪਲ ਹੈ ਕਾਰਪੈਂਟਰ ਜਾਂ ਕੋਈ ਮਿਸਤਰੀ ਜਾਂ ਕੋਈ ਡਾਕਟਰ ਜਾਂ ਕੋਈ ਇੰਜੀਨੀਅਰ, ਉਹ ਬਣਦਾ ਮਾਲਾ ਨਾਲ, 15-16 ਸਾਲ ਮੱਥਾ ਮਾਰਦਾ ਕਿਤਾਬਾਂ ਨੂੰ, ਉਹ ਕਿੰਨੇ ਪੀਰੀਅਡ ਲਾਉਂਦਾ, ਕਿੰਨੀਆਂ ਟਿਊਸ਼ਨਾਂ, ਕਿੰਨਾ ਹੋਮਵਰਕ, ਤਾਂ ਕਿਤੇ ਜਾ ਕੇ ਸਿੰਪਲ ਜੀ ਡਿਗਰੀ ਹੈ ਜਿਹੜੀ ਉਹ ਇੰਜੀਨੀਅਰ ਦੀ ਮਿਲਦੀ ਹੈ, ਬੀਟੈਕ ਦੀ ਹੋ ਗਈ ਜਾਂ ਹੋਰ ਹੋ ਗਈਆਂ ਕਈ, ਉਹ ਬੀਟੈਕ ਦੀ ਡਿਗਰੀ ਨਹੀਂ ਮਿਲਦੀ ਕੱਖਰ ਦਾ ਨਾਮ ਜਪੇ ਤੇ, ਉਹ ਗਿਆਨ ਲੈਣਾ ਪੈਂਦਾ ਉਹਨੂੰ ਕੰਟੀਨਿਊ। ਇਹਨਾਂ ਨੇ ਸਸਤਾ ਦੀ ਸੌਦਾ ਬਣਾ ਤਾ, ਉਹ ਅਸਲ ਸਸਤਾ ਦਾ ਸੌਦਾ ਤਾਂ ਬਣਾ ਤਾ ਨਾ, ਲੋਕ ਅੰਨੇ ਕਰਤੇ ਸ਼ਰਧਾ 'ਚ, ਉਹ ਲੋਕ ਵੀ ਸੌਖੇ ਨੇ, ਕਿਹੜਾ ਮੱਥਾ ਮਾਰੂ, 10ਵੀਂ ਪਾਸ ਕਰਨੀ ਔਖੀ ਆਮ ਆਦਮੀ ਵਾਸਤੇ ਨਾ। ਹੁਣ ਗੁਰਬਾਣੀ ਨਾਲ ਮੱਥਾ ਕਿਹੜਾ ਮਾਰੇ, ਗੁਰਬਾਣੀ ਦਾ ਮੱਤ ਮਾਰ ਦਿੰਦੀ ਹੈ ਜੇ ਵਿਚਾਰਨੀ ਹੈ, ਸਮਝਣੀ ਹੈ ਜਦ, ਸੌਖਾ ਕੰਮ ਆ ਗਿਆ, ਵਾਹਿਗੁਰੂ ਵਾਹਿਗੁਰੂ ਕਰੀ ਜਾਓ ਬਸ, ਠੀਕ ਹੈ, ਮੱਥਾ ਟੇਕ ਜਾਓ ਸੰਤਾਂ ਨੂੰ। ਸੌਖਾ ਕੰਮ ਤਾਂ ਬਸ ਮਨ ਦਾ ਤਾਂ ਜਮਾਂਦਰੂ ਸੁਭਾਅ ਹੈ, ਸੌਖਾ ਕੰਮ ਕਰਨਾ ਕੁਛ ਪਵੇ ਨਾ, ਕਰਨਾ ਕੁਛ ਪਵੇ ਨਾ ਐਸ਼ ਵਾਧੂ ਦੀ। ਇਹ ਤਾਂ ਇਹਨਾਂ ਮਨ ਦੀ ਕਮਜ਼ੋਰੀ ਹੋਈ ਹੈ, ਇਹ ਤਾਂ ਮਨ ਭਾਲਦਾ ਹੀ ਹੈ, ਇਹ ਤਾਂ ਮਨ ਭਾਲਦਾ ਹੀ ਹੈ ਵੀ ਡੱਕਾ ਤੋੜ ਕੇ ਦੂਰ ਨਾ ਕਰਨਾ ਪਵੇ। ਉਹ ਮੈਂ ਕਹਿੰਦਾ ਜਿਹੜੇ ਬ੍ਰਹਮ ਗਿਆਨੀ ਨੇ, ਚਾਹੇ ਉਹ ਈਸ਼ਵਰ ਸਿੰਘ ਰਾੜੇ ਵਾਲਾ ਜਾਂ ਇਹ ਬਾਬਾ ਆਨੰਦ ਸਿੰਘ ਕਲੇਰਾਂ ਵਾਲਾ, ਮਹਾਂਪੁਰਖ ਨੇ, ਚਲੋ ਅਸੀਂ ਵੀ ਮਹਾਂਪੁਰਖ ਮੰਨ ਲੈਂਦੇ ਹਾਂ, ਆ ਦੱਖਣੀ ਓਂਕਾਰ ਅਰਥ ਆ ਜਾਂਦੇ, ਸਿੱਧ ਗੋਸ਼ਟੇ ਦੱਸ ਜਾਂਦੇ ਕੀ ਅਰਥ ਨੇ ਉਹਦੇ। ਸੌਖਾ ਕੰਮ ਸੀ ਨਾ, ਗੁਰਬਾਣੀ ਨਾਲ ਮੱਥਾ ਕਿਹੜਾ ਮਾਰਦਾ।
ਅੱਛਾ, ਇੱਕ ਹੋਰ ਕਿਹਾ ਜਾਂਦਾ ਵੀ ਜਿਹੜਾ ਵੀ ਗੁਰਬਾਣੀ ਚ ਵੀ ਆਉਂਦਾ ਵੀ ਅਜੱਪਾ ਜਾਪ ਹੁੰਦਾ ਵੀ ਜਦੋਂ ਤੁਸੀਂ ਜਿਹੜਾ ਸ਼ਬਦ ਵੀ ਲੈਂਦੇ ਵੀ ਗੁਰਮੁਖ ਰੋਮ ਰੋਮ ਹਰ ਧਿਆਵੇ, ਤੇ ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਤੇ ਵੀ ਫਿਰ ਇੱਕ ਦਿਨ ਸਾਡੀ ਅਵਸਥਾ ਆ ਜਾਣੀ ਵੀ ਸਾਡਾ ਸਾਰਾ ਰੋਮ ਰੋਮ ਜਿਹੜਾ ਆ ਵੀ ਉਹਨੇ ਵਾਹਿਗੁਰੂ ਵਾਹਿਗੁਰੂ ਆਪੇ ਕਰਨ ਲੱਗ ਪੈਣਾ, ਤੇ ਉਹ ਕਈ ਬੰਦੇ ਇਹਨਾਂ ਦੀ ਮਤਲਬ ਅਵਸਥਾ ਹੁਣ ਪਹੁੰਚ ਗਏ ਵੀ ਉਹ ਆਪਣੇ ਆਪ ਦੇ ਅੰਦਰ ਚੱਲੀ ਜਾਂਦਾ ਵੀ ਤਾਂ ਵੀ ਉਹ ਮਤਲਬ ਜਿਹਨੂੰ ਕਹਿੰਦੇ ਸਵਾਸ ਸਵਾਸ ਸਿਮਰਨ ਕਰਨਾ, ਤੇ ਜਦੋਂ ਉਹਨਾਂ ਨੂੰ ਕੋਈ ਸਵਾਲ ਕਰਦਾ ਵੀ ਸਵਾਸ ਸਵਾਸ ਕਿੱਦਾਂ ਬੰਦਾ ਸਿਮਰਨ ਕਰ ਲਓ ਵੀ 7-8 ਘੰਟੇ ਉਹ ਸੌਣਾ ਵੀ ਆ, ਉਹਨੇ ਆਪਣੇ ਲਾਈਫ ਦੇ ਹੋਰ ਕੰਮ ਵੀ ਕਰਨੇ ਆ, ਆਪਣੇ ਜੀਵਨ ਉਪਜੀਵਿਕਾ ਲਈ ਵੀ ਕੰਮ ਕਰਨੇ ਆ, ਤੇ ਵੀ ਉਹ 24 ਘੰਟੇ ਸਵਾਸ ਸਵਾਸ ਕਿੱਦਾਂ ਸਿਮਰੂਗਾ। ਤੇ ਉਹ ਕਹਿੰਦੇ ਫਿਰ ਉਹ ਵਾਹਿਗੁਰੂ ਕਰਕੇ ਇੱਕ ਦਿਨ ਉਹਦੀ ਅਵਸਥਾ ਪਹੁੰਚ ਜਾਂਦੀ ਆ ਵੀ ਤੇ ਉਹ ਤੇ ਉਹਦਾ ਆਪੇ ਚੱਲ ਪੈਂਦਾ ਅੰਦਰੋਂ ਸਿਮਰਨ, ਉਹਦਾ ਰੋਮ ਰੋਮ ਸਿਮਰਨ ਕਰਨ ਲੱਗ ਪੈਂਦਾ।
ਆ ਜਦਾ ਇਹ ਜੱਪਾ ਜਾਪ ਚੱਲਿਆ ਇਹਨਾਂ ਵਾਲਾ, ਹਾਲਾਂਕਿ ਅਰਥ ਇਹਦੇ ਹੋਰ ਨੇ ਆਪਾਂ ਬਾਅਦ 'ਚ ਵਿਚਾਰਾਂਗੇ, ਜੱਪਾ ਜਾਪ ਕੀ ਹੁੰਦਾ ਉਹ ਬਾਅਦ 'ਚ ਗੱਲ ਕਰਦੇ ਹਾਂ, ਪਰ ਇਹਨਾਂ ਲਈ ਕਰ ਲਈਏ ਜੱਪਾ ਜਾਪ ਇਹਦਾ ਚੱਲਦਾ ਇਹਨਾਂ ਦੇ। ਇੱਕ ਬੰਦਾ ਇਹ 100-150 ਸਾਲ ਤੋਂ ਇਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਇਹ ਬਿਮਾਰੀ ਪਈ ਹੈ ਇਹ, ਉਸ ਤੋਂ ਬਾਅਦ ਗੱਡੀ ਲੀਹ ਤੋਂ ਲੱਥੀ ਹੈ। ਇੱਕ ਕੇਸ ਲੈ ਆਉਣ, ਭਾਈ ਤਾਰੂ ਸਿੰਘ, ਭਾਈ ਦਿਆਲਾ, ਭਾਈ ਮਨੀ ਸਿੰਘ, ਜਿਹਨਾਂ ਦੇ ਖੋਪਰੇ ਲੈ ਗਏ, ਜਿਹਨਾਂ ਨੇ ਗੁਰਬਾਣੀ ਦਾ ਜਾਪ ਜਪਿਆ, ਜਿਹਨਾਂ ਨੇ ਗੁਰਬਾਣੀ ਸਮਝੀ ਹੈ, ਉਹਨਾਂ ਨੇ ਦੇਣਾ ਹੈ। ਇੱਕ ਬੰਦਾ ਲਿਆਉਣ, ਇਹਨਾਂ ਨੇ ਬਗੈਰ ਡੇਰੇ ਬਣਾਉਣ ਤੋਂ ਬਗੈਰ ਐਸ਼ੋ ਇਸ਼ਰਤ ਤੋਂ ਮੱਥੇ ਟਿਕਾਉਣ ਤੋਂ ਕੋਈ ਅੱਡ ਇਹਨਾਂ ਦੀ ਅਚੀਵਮੈਂਟ ਹੋਵੇ ਕੋਈ ਪ੍ਰਾਪਤੀ ਹੋਵੇ ਦੱਸਣ, ਇੱਕ ਬੰਦਾ ਲਿਆਉਣ ਨਾ, ਇੱਕ ਬੰਦਾ ਵੀ ਠਾਠ ਬਣਾਉਣ ਤੋਂ ਬਿਨਾਂ ਇਹਨਾਂ ਨੇ ਕੋਈ ਕੰਮ ਕੀਤਾ ਹੋਵੇ ਆ ਜੱਪਾ ਜਾਪ ਵਾਲਿਆਂ ਨੇ, ਚੱਲਦਾ ਪ੍ਰੂਫ ਲਿਆਉਣ ਵੀ ਦੇਖ ਲੈਂਦੇ ਅਸੀਂ ਕੰਨ ਲਾ ਕੇ ਇਹਨਾਂ ਦੇ ਵੀ ਜੱਪਾ ਜਾਪ ਚੱਲਦਾ ਨਹੀਂ ਚੱਲਦਾ। ਇਹਨਾਂ ਨੂੰ ਧੌਣ ਤੋਂ ਫਲੋ ਜੇ ਇਹਨਾਂ ਨੂੰ ਪੈਰੀ ਪੈ ਜਾਂਦੇ ਨੇ ਜਿੰਨੇ ਸੰਤ ਨੇ ਵੱਡੇ ਬਣੇ ਫਿਰਦੇ। ਆਹ ਨਿਹੰਗ ਸਿੰਘ ਕਰ ਲੈਣਾ ਸੰਗਲ ਲਾ ਲੈਣਾ, ਜੇ ਵਰਛਾ ਦਿਖਾ ਲੈਣਾ ਵਿੱਚੇ ਮੂਤ ਦਿੰਦੇ ਨੇ ਜੱਪਾ ਜਾਪ ਚੱਲਦਾ ਫੇਸ ਤਾਂ ਕਰੋ ਮੌਤ ਨੂੰ। ਉਹ ਭਾਈ ਦਿਆਲਾ ਬਾਣੀ ਪੜ੍ਹਦਾ ਜਪਜੀ ਸਾਹਿਬ ਦੀ, ਆਰਾ ਚੱਲ ਗਿਆ ਮਤੀ ਦਾਸ ਦੇ, ਉਹਨੇ ਤਾਂ ਵਾਹਿਗੁਰੂ ਕੀਤਾ ਨੀ, ਜਪਜੀ ਸਾਹਿਬ ਚੱਲਦੀ ਉਹਦੇ ਅੰਦਰ।
ਹਾਂਜੀ,
ਇੱਕ ਕੇਸ ਤਾਂ ਦਿਖਾਉਣ ਲਿਆ ਕੇ ਰੋਲ ਮਾਡਲ ਦਾ ਦਿਖਾ ਦੇਣਾ, ਇੱਕ ਕੇਸ ਇਹ ਅੱਜ ਦੇ ਫਿਰਦੇ ਨੇ ਢੱਡਰੀਆਂ ਵਾਲੇ, ਆ ਫਿਰਦੇ ਨੇ ਨਾ ਢੱਡਰੀਆਂ ਵਾਲੇ।
ਹਾਂਜੀ ਹਾਂਜੀ,
ਉਹਨੂੰ ਕਹਿ ਸਾਹਮਣਾ ਕਰ ਸਾਨੂੰ, ਉਹਨੇ ਬੈਠ ਜਾ 2 ਘੰਟੇ ਗੁਰਬਾਣੀ ਨਾਲ ਡਿਸਕਸ ਕਰਕੇ ਦਿਖਾ ਲੈਣਾ, ਇਹ ਭੱਜਦੇ ਗੁਰਬਾਣੀ ਦੀ ਵਿਚਾਰ ਤੋਂ।
ਅੱਛਾ, ਇੱਕ ਹੋਰ ਆਪਣੇ ਭਾਈ ਸਾਹਿਬ ਦੱਸੋ ਕਿ ਮੈਂ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਦੱਸਦੇ ਹਾਂ ਕਿ ਜਿਹਨੇ ਲੇਟ ਸੁਣਨਾ ਸ਼ੁਰੂ ਕੀਤਾ ਕਿ ਅੱਜ ਅਸੀਂ ਜਿਹੜੀ ਗੱਲਬਾਤ ਕਰ ਰਹੇ ਹਾਂ ਸਿਮਰਨ ਨਾਮ ਬਾਰੇ, ਭਾਈ ਸੁਖਵਿੰਦਰ ਸਿੰਘ ਜਿਹੜੇ ਕਿ ਮੰਡੀ ਗੋਬਿੰਦਗੜ੍ਹ ਤੋਂ ਪੰਜਾਬ ਤੋਂ ਹੈਗੇ ਆ, ਤੇ ਗੁਰਬਾਣੀ ਇਹਨਾਂ ਦੇ ਤੇ ਹੋਰ ਇਹਨਾਂ ਦੀ ਜਿਹੜੀ ਵਿਚਾਰ ਆ ਉਹ ਸੁਣਨ ਦੇ ਲਈ ਸੱਚ ਖੋਜ ਅਕੈਡਮੀ ਬਣਾਈ ਹੋਈ ਹੈ, ਜਿੱਥੇ ਗੁਰਬਾਣੀ ਦੀ ਵਿਚਾਰ ਕੀਤੀ ਜਾਂਦੀ ਆ ਤੇ MP3 ਬਣਾ ਕੇ ਗੁਰਬਾਣੀ ਦੇ ਅਰਥ ਪਾਏ ਜਾਂਦੇ ਆ, ਤੇ ਸੱਚ ਖੋਜ ਅਕੈਡਮੀ .org ਜਾਂ ਤੁਸੀਂ ਗੂਗਲ ਦੇ ਵਿੱਚ ਸੱਚ ਖੋਜ ਅਕੈਡਮੀ ਸਰਚ ਕਰੋ ਤੇ ਉਹ ਵੈਬਸਾਈਟ ਆ ਜਾਂਦੀ ਆ, ਤੇ ਉੱਥੇ ਜਾ ਕੇ ਤੁਸੀਂ ਸਾਰੀਆਂ ਬਾਣੀਆਂ ਦੀਆਂ ਵੱਖਰੀਆਂ ਦੀਆਂ ਵੀ ਆਡੀਓ ਸੁਣ ਸਕਦੇ ਆ, ਜਾਂ ਯੂਟਿਊਬ ਦੇ ਉੱਤੇ ਜਾ ਕੇ ਵੀ ਭਾਈ ਸੁਖਵਿੰਦਰ ਸਿੰਘ ਹੋਣਾ ਦੀ ਤੇ ਹੋਰ ਇਹਨਾਂ ਦੇ ਸਾਥੀਆਂ ਦੀਆਂ ਤੁਸੀਂ ਕਥਾ ਸੁਣ ਸਕਦੇ ਆ। ਤੇ ਭਾਈ ਸਾਹਿਬ ਇੱਕ ਹੋਰ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਜਦੋਂ ਤੁਸੀਂ ਜਿੱਦਾਂ ਕੀਤੀ ਵੀ ਏਦਾਂ ਵੀ ਸਿਮਰਨ ਦੀ ਨਾਮ ਦੀ ਕੋਈ ਗੱਲ ਨੀ ਗੁਰਬਾਣੀ ਚ, ਤਾਂ ਕਈ ਬੰਦੇ ਕਹਿੰਦੇ ਆ ਵੀ ਦੇਖੋ ਆਪਣੇ ਗੁਰਦੁਆਰਾ ਹੈਗਾ ਕੀਲੀ ਸਾਹਿਬ ਆਪਣੇ ਆਪਣੇ ਮੁੱਲਾ ਦਾ ਇੱਥੇ ਦੁਆਬੇ ਚ ਹੀ ਆ ਵੀ ਜਿੱਥੇ ਗੁਰੂ ਅਮਰਦਾਸ ਜੀ ਨੇ ਕਹਿੰਦੇ ਵੀ ਕੀਲੀ ਨਾ ਆਪਣੇ ਬਾਲ ਬੰਨ ਕੇ ਤਾਂ ਲੱਤ ਇੱਕ ਤੇ ਖੜੇ ਹੋ ਕੇ ਘੰਟਿਆਂ ਬੱਧੀ ਮਤਲਬ ਕਈ ਕਈ ਦਿਨ ਜਾਂ ਏਦਾਂ ਤਪੱਸਿਆ ਕਰਦੇ ਸੀਗੇ, ਜਾਂ ਫਿਰ ਕਿਹਾ ਜਾਂਦਾ ਵੀ ਗੁਰੂ ਤੇਗ ਬਹਾਦਰ ਜੀ ਕਿੰਨੇ ਸਾਲ ਕਿੰਨੇ ਮਹੀਨੇ ਕਿੰਨੇ ਦਿਨ ਕਿੰਨੇ ਘੜੀਆਂ ਏਦਾਂ ਕਈ ਬਾਬੇ ਦੱਸਦੇ ਆ ਤੇ ਉਹਨੇ ਭੋਰੇ ਦੇ ਵਿੱਚ ਬਾਬੇ ਬਕਾਲੇ ਤਪੱਸਿਆ ਕੀਤੀ। ਤੇ ਫਿਰ ਇਹ ਸਾਡਾ ਇਤਿਹਾਸ ਕਿੱਥੋਂ ਆਇਆ ਵੀ ਕੀ ਇਹਦੇ ਵਿੱਚ ਕਿੰਨੀ ਕੁ ਸੱਚਾਈ ਆ ਵੀ ਜੇ ਜਾਂ ਸੱਚਾਈ ਨਹੀਂ ਤਾਂ ਫਿਰ ਕੀ ਇਹ ਗੁਰਦੁਆਰੇ ਨਕਲੀ ਬਣੇ ਹੋ?
ਗੁਰਦੁਆਰੇ ਤਾਂ ਨੀ ਨਕਲੀ ਹੈਗੇ, ਜਿਹੜਾ ਪ੍ਰਚਾਰ ਆ ਉਹ ਨਕਲੀ ਹੈ। ਜਿਹੜੀਆਂ ਗੱਲਾਂ ਸੰਬੰਧਿਤ ਕਰਤੀਆਂ ਕਿੱਲੀ ਸਾਹਿਬ ਨਾਲ ਵੀ ਗੁਰੂ ਸਾਹਿਬ ਤੀਜੇ ਪਾਤਸ਼ਾਹ, ਦੇਖੋ ਗੁਰੂ ਅਮਰਦਾਸ ਜੀ ਦੀ ਪੰਜਾਬ ਗੋਇੰਦਵਾਲ ਸਾਹਿਬ, ਹਾਂਜੀ
ਹਾਂਜੀ
ਗੋਇੰਦਵਾਲ ਸਾਹਿਬ,
ਹਾਂਜੀ
ਗੋਇੰਦਵਾਲ ਸਾਹਿਬ ਜਿਹੜੀ ਕਿੱਲੀ ਵਾਲੀ ਇਹਨਾਂ ਨੇ ਸਾਖੀ ਜੋੜੀ ਹੈ। ਇਹ ਜਿਹੜੀਆਂ ਵਿਰੋਧੀ ਸ਼ਕਤੀਆਂ ਸੀਗੀਆਂ ਗੁਰੂ ਘਰ ਤੋਂ, ਗੁਰੂ ਘਰ ਨੂੰ ਉਹੀ ਹਿੰਦੂ ਸਾਬਤ ਕਰਨ ਵਾਸਤੇ ਇਹ ਗੱਲਾਂ ਜੋੜੀਆਂ ਗਈਆਂ ਨੇ ਇਹਨਾਂ ਨਾਲ ਕਿੱਲੀ ਸਾਹਿਬ ਨਾਲ। ਤੁਸੀਂ ਐਂ ਦੱਸੋ ਵੀ ਤੀਜੇ ਪਾਤਸ਼ਾਹ ਦੀ ਪੰਜਵੇਂ ਪਾਤਸ਼ਾਹ ਤੋਂ ਦੂਜੇ ਨੰਬਰ 'ਤੇ ਬਾਣੀ ਹੈ ਜਿਹਨਾਂ ਦੀ ਸਭ ਤੋਂ ਵੱਧ ਹੈ, ਪੰਜਵੇਂ ਪਾਤਸ਼ਾਹ ਦੀ ਬਾਣੀ ਸਭ ਤੋਂ ਵੱਧ ਹੈ, ਦੂਜੇ ਨੰਬਰ 'ਤੇ ਜਿਹੜਾ ਹੈ ਤੀਜੇ ਪਾਤਸ਼ਾਹ ਦੀ ਬਾਣੀ ਹੈ ਉਹਨਾਂ ਦੀ। ਜੇ ਕੋਈ ਐਸੀ ਕਿੱਲੀ ਵਾਲੀ ਗੱਲ ਹੁੰਦੀ ਤਾਂ ਸਾਨੂੰ ਉਪਦੇਸ਼ ਦੇ ਕੇ ਜਾਂਦੇ ਫਿਰ ਉਹ ਕਿੱਲੀ ਵਾਲਾ, ਕੋਈ ਬਾਣੀ 'ਚ ਕਿੱਲੀ ਪੰਕਤੀ ਤਾਂ ਆਉਂਦੀ ਉਹਨਾਂ ਦੀ, ਕਮਾਲ ਕਰਤੀ ਵੀ ਐਡੀ ਗੱਲ ਕਿੱਲੀ ਵਾਲੀ ਹੋਵੇ ਬਾਣੀ ਜਦੋਂ ਜ਼ਿਕਰਨ ਆਵੇ ਉਹਨਾਂ ਦੀ ਬਾਣੀ 'ਚ। ਆਪਾਂ ਜੇ ਕੋਈ ਐਸੀ 'ਚ ਘਟਨਾ ਹੋਊਗੀ ਆਪਾਂ ਦੱਸਾਂਗੇ ਨਹੀਂ ਆਪਣੀ ਉਹਦੇ 'ਚ ਗੱਲਬਾਤ 'ਚ, ਉਹਨਾਂ ਦੀ ਬਾਣੀ ਇੰਨੀ ਦਰਜ ਵੀ ਕਿੱਲੀ ਦਾ ਜ਼ਿਕਰ ਹੀ ਨਹੀਂ ਆਇਆ। ਇੱਕ ਮੈਂ ਸਿਰਫ ਅਤੇ ਟੂਕ ਮਾਤਰ ਇੱਥੇ ਗੱਲ ਕਰੂੰਗਾ ਜਿਹੜੀ ਕਿੱਲੀ ਵਾਲੀ ਗੱਲ ਕਹਿ ਰਹੇ ਨੇ। ਤੀਜੇ ਪਾਤਸ਼ਾਹ ਸ਼ੇਖ ਫਰੀਦ ਦਾ ਇੱਕ ਸਲੋਕ ਹੈ ਉਹਨੂੰ ਕੰਡੈਮ ਕਰ ਰਹੇ ਨੇ, ਕਹਿੰਦੇ ਤਨ ਤਪੇ ਤਨੂਰ ਜਿਉਂ ਬਾਲਣ ਹੱਡ ਬਲਨ ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਣ। ਤਾਂ ਤੀਜੇ ਪਾਤਸ਼ਾਹ ਨੇ ਕਰੈਕਸ਼ਨ ਕੀਤੀ ਹੈ ਉੱਥੇ ਸ਼ੇਖ ਫਰੀਦ ਦੇ ਸਲੋਕ 'ਚ, ਕਹਿੰਦੇ ਤਨ ਨਾ ਤਪਾਏ ਤਨੂਰ ਜਿਉਂ, ਤਨੂਰ ਤੰਦੂਰ ਨੂੰ ਕਹਿੰਦੇ ਨੇ, ਤੰਦੂਰ ਨੂੰ ਸਮਝਦੇ ਨਾ, ਸ਼ੇਖ ਫਰੀਦ ਕਹਿੰਦਾ ਮੈਂ ਤੰਦੂਰ ਵਾਂਗ ਆਪਣਾ ਤਨ ਤਪਾ ਦੇਵਾਂ, ਇੰਨਾ ਕਸ਼ਟ ਦੇ ਦੇਵਾਂ ਆਪਣੇ ਸਰੀਰ ਨੂੰ, ਮੈਨੂੰ ਆਪਣਾ ਮੇਰਾ ਪ੍ਰੀ ਮੇਰਾ ਪਰਮਾਤਮਾ ਮਿਲਣਾ ਚਾਹੀਦਾ। ਤਾਂ ਤੀਜੇ ਪਾਤਸ਼ਾਹ ਕਰੈਕਸ਼ਨ ਕਰਦੇ ਨੇ ਉੱਥੇ, ਗੁਰਸਿੱਖ ਕਿਤੇ ਟਪਲਾ ਨਾ ਖਾ ਜਾਣ, ਕਹਿੰਦੇ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ, ਕਹਿੰਦੇ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ। ਉਹ ਤੀਜੇ ਪਾਤਸ਼ਾਹ ਕੱਟ ਰਹੇ ਨੇ ਸਰੀਰ ਨੂੰ ਕਸ਼ਟ ਦੇਣ ਨੂੰ ਆਪਣੀ ਬਾਣੀ ਅੰਦਰ, ਉਹ ਦੂਜੇ ਕਿਸੇ ਨੂੰ ਪ੍ਰਭਾਵਿਤ ਜਿਹੜਾ ਬੰਦਾ ਸਰੀਰ ਨੂੰ ਤਪਾਉਣ ਨੂੰ ਉਹਨੂੰ ਕੱਟ ਕਰ ਰਹੇ ਨੇ, ਉਹਨੂੰ ਕਰੈਕਸ਼ਨ ਕਰ ਰਹੇ ਨੇ ਉਸ ਗੱਲ ਵਿੱਚ। ਅਤੇ ਅਸੀਂ ਕਿਵੇਂ ਮੰਨ ਲਈ, ਕਿਵੇਂ ਅਸੀਂ ਭਰੋਸਾ ਕਰ ਲਈਏ ਸਾਖੀ 'ਤੇ ਵੀ ਕਿੱਲੀ ਨਾਲ ਕੇਸ ਬੰਨ ਕੇ ਤਪੱਸਿਆ ਕਰਨ ਦੀ ਲੋੜ ਹੈ?
ਠੀਕ ਹੈ,
ਗੁਰਬਾਣੀ ਮਨ ਦੇ ਪਾਬੰਦੀ ਲਾਉਣ ਦੀ, ਬਣ ਦੇ ਪਾਬੰਦੀ ਲਾਉਣੀ ਹੀ ਗੁਰਸਿੱਖ ਦੀ ਤਪੱਸਿਆ, ਸਰੀਰ ਦੀ ਸਰੀਰ ਨੂੰ ਤਪਾਉਣਾ। ਇਹ ਗੱਲ ਸੁਖਮਨੀ ਸਾਹਿਬ ਪੰਜਾਂ ਪਾਤਸ਼ਾਹ ਨੇ ਵੀ ਕਹੀ ਹੈ, ਕਹਿੰਦੇ ਨਿਮਖ ਨਿਮਖ ਕਰ ਸਰੀਰ ਕਟਾਵੈ ਤੋ ਵੀ ਹੋਮੇ ਮੈਲ ਨਾ ਜਾਵੇ, ਨਿਮਕ ਨਿਮਕ ਕਰਕੇ ਸਰੀਰ ਨੂੰ ਕਟਾ ਵੀ ਦੇਵੇ ਨਾ ਤਾਂ ਵੀ ਹੋਮੇ ਮੈਲ ਨਹੀਂ ਜਾ ਸਕਦੀ। ਇਹ ਤਰੀਕਾ ਹੈ ਕਿਤੇ ਗੁਰੂ ਘਰਦਿਆਂ ਦਾ। ਇਹ ਦੇਖੋ ਕਿਹਨਾਂ ਨੇ ਸਾਖੀਆਂ ਲਿਆਂਦੀਆਂ ਇਹ ਕਿੱਲੀ ਵਾਲੀਆਂ, ਭੋਰੇ 'ਚ ਵੜਨ ਦੀ ਲੋੜ ਹੈ, ਸੱਚ ਭੋਰੇ 'ਚ ਵੜਨਾ ਹੁੰਦਾ। ਗੁਰੂ ਅਮਰਦਾਸ ਇੰਨੇ ਸਾਲ ਇੰਨੇ ਮਹੀਨੇ ਉੱਥੇ ਜੀ ਵੜ ਗਏ ਭੋਰੇ 'ਚ, ਕਿਉਂ ਭੋਰੇ 'ਚ ਵੜਨ ਦੀ ਕੀ ਲੋੜ ਹੈ, ਸੱਚ ਭੋਰੇ 'ਚ ਵੜਦਾ ਹੁੰਦਾ। ਉਹ ਗੁਰਸਿੱਖ ਦਾ ਜਿਹੜੀ ਗੁਰਸਿੱਖ ਦਾ ਜਿਹੜਾ ਨਾਮ ਜਪਣਾ ਸਾਹਮਣੇ ਹੈ, ਖੁੱਲੀ ਕਿਤਾਬ ਹੈ, ਗੁਰਬਾਣੀ ਨੂੰ ਸਮਝਣਾ, ਇਹੀ ਸਾਡਾ ਜਪ ਹੈ। ਗੁਰਬਾਣੀ ਨੂੰ ਸਿਮਰਨਾ ਹੈ, ਯਾਦ ਰੱਖਣਾ, ਇਹੀ ਸਾਡਾ ਸਿਮਰਨ ਹੈ। ਗੁਰਬਾਣੀ 'ਚ ਧਿਆਨ ਰੱਖਣਾ, ਇਹੀ ਸਾਡਾ ਧਿਆਉਣਾ ਹੈ। ਗੁਰਬਾਣੀ ਦਾ ਫਰਦਰ ਗਿਆਨ ਮੰਨਣਾ ਹੀ ਸਾਡਾ ਅਰਧ ਸਾਡੀ ਅਰਾਧਨ ਹੈ। ਇਹ ਬੜੀ ਬੜਾ ਪ੍ਰੀ ਪਲੈਨ ਪ੍ਰੋਗਰਾਮ ਦੇ ਨਾਲ ਸਾਜਿਸ਼ ਦੇ ਨਾਲ ਇਹ ਦੇਖੋ ਵੀ ਜਿਹੜੀਆਂ ਇਹ ਗੱਲਾਂ ਆਈਆਂ ਇਹਦਾ ਪੀਰੀਅਡ ਦੇਖੋ ਕਿਹੜਾ ਟਾਈਮ ਦੇਖੋ ਕਿਹੜਾ ਇਹਦਾ ਟੀਮ ਹੈ ਇਹਦਾ ਟਾਈਮ ਹੈ ਖਾਲਸਾ ਰਾਜ ਜਿਹਨੂੰ ਅਸੀਂ ਕਹਿੰਦੇ ਜਦ ਜਦ ਹਰਿਮੰਦਰ ਸਾਹਿਬ 'ਚ ਮੂਰਤੀਆਂ ਆਈਆਂ ਨੇ ਹਰਿਮੰਦਰ ਸਾਹਿਬ ਦੀ ਪ੍ਰਕਰਮਾ 'ਚ ਮੂਰਤੀਆਂ ਆਈਆਂ ਉਹ ਟਾਈਮ ਹੈ ਇਹ ਗੱਲਾਂ ਚੱਲੀਆਂ ਨੇ ਜਦ ਬਕਾਇਦਾ ਭਾਈ ਗੁਰਦਾਸ ਦੀਆਂ ਵਾਰਾਂ ਲਿਖਾਈਆਂ ਗਈਆਂ ਪੈਰਲ ਇਤਿਹਾਸ ਲਿਖਾਇਆ ਗਿਆ ਗੁਰੂ ਘਰ ਨੂੰ ਡਾਊਨ ਕਰਨ ਵਾਸਤੇ ਗੁਰਬਾਣੀ ਨੂੰ ਲਿਹੋ ਲਾਉਣ ਵਾਸਤੇ ਗੁਰਸਿੱਖਾਂ ਨੂੰ ਡਾਈਵਰਟ ਕਰਨ ਵਾਸਤੇ ਕਾਂਸ਼ੀ ਬਚਾਉਣ ਵਾਸਤੇ ਮਤਲਬ ਕਾਂਸ਼ੀ ਦੀ ਵਿਚਾਰਧਾਰਾ ਨਾਲ ਜੋੜਨ ਵਾਸਤੇ ਇਹ ਜਦ ਰਚਿਆ ਗਿਆ ਇਤਿਹਾਸ ਇਹ ਕਹਾਣੀਆਂ ਜਿਹੜੀਆਂ ਗੁਰੂ ਤੇਗ ਬਹਾਦਰ ਵਾਲੀਆਂ ਜਿਹੜੀਆਂ ਜੋੜੀਆਂ ਗਈਆਂ ਭੋਰੇ 'ਚ ਵੜ ਕੇ ਨਾਮ ਜਪਿਆ ਜੀ।
ਠੀਕ ਹੈ ਭਾਈ ਸਾਹਿਬ, ਆਪਣਾ ਜਿਹੜਾ ਸਮਾਂ ਆ ਉਹ ਤਕਰੀਬਨ ਸਮਾਪਤ ਹੋ ਚੱਲਾ।
ਅੱਛਾ ਜੀ,
ਤੇ ਆਪਾਂ ਫਿਰ ਵੀ ਕਿਸੇ ਦਿਨ ਇਹਨੂੰ ਜਾਂ ਹੋਰ ਕਿਸੇ ਨੂੰ ਕੰਟੀਨਿਊ ਰੱਖਾਂਗੇ ਤੇ ਤੁਸੀਂ ਅਖੀਰ ਦੇ ਵਿੱਚ ਮਤਲਬ ਕੀ ਇੱਕ ਮੈਸੇਜ ਜਿਹੜਾ ਓਵਰਆਲ ਇਕੱਲੇ ਸਿੱਖਾਂ ਨੂੰ ਨਹੀਂ ਜਾਂ ਜਿਹੜੇ ਹੋਰ ਧਰਮਾਂ 'ਚ ਵੀ ਆ ਲੋਕ ਬਲੀਵ ਕਰਦੇ ਤੇ ਉਹ ਵੀ ਇੱਦਾਂ ਦੀਆਂ ਗੱਲਾਂ 'ਚ ਫਸੇ ਹੋ ਸਕਦੇ, ਕਿਉਂਕਿ ਅੱਜ ਤੱਕ ਸਿੱਖ ਧਰਮ ਦੀ ਗੱਲ ਕੀਤੀ ਹੈ, ਕਿਉਂਕਿ ਬਹੁਤ ਸਾਰੇ ਸਰੋਤੇ ਆ ਦੂਜੇ ਵੀ ਸੁਣਦੇ ਹੋਣਗੇ, ਉਹਨਾਂ ਨੂੰ ਵੀ ਸਾਰਿਆਂ ਨੂੰ ਕੀ ਮੈਸੇਜ ਹੈਗਾ?
ਸਾਰਿਆਂ ਨੂੰ ਮੈਸੇਜ ਇੱਕ ਤਾਂ ਇਹ ਆ ਵੀ ਜਿਹੜੀ ਅੰਤਰ ਆਤਮਾ ਦੀ ਆਵਾਜ਼ ਹੈ ਇੱਕ ਤਾਂ ਸਾਰਿਆਂ ਦੇ ਅੰਦਰ ਆ, ਜਿਹਨੂੰ ਅਸੀਂ ਇਨਰ ਸੋਲ ਕਹਿੰਦੇ ਹਾਂ ਕਿਉਂਕਿ ਆਪਾਂ ਇੰਟਰਨੈਸ਼ਨਲ ਪੱਧਰ 'ਤੇ ਬੋਲ ਰਹੇ ਹਾਂ, ਉਹ ਆਪਾਂ ਅੰਤਰ ਆਪਾਂ ਭਾਰਤ ਵਿੱਚ ਅੰਤਰ ਆਤਮਾ ਕਹਿੰਦੇ ਇਨਰ ਸੋਲ ਕਹਿੰਦੇ ਨੇ, ਜਿਹੜੀ ਅੰਤਰ ਆਤਮਾ ਦੀ ਆਵਾਜ਼ ਹੈ ਉਹ ਸੱਚ ਨਾਲ ਜੁੜੀ ਹੋਈ ਹੈ। ਜ਼ਮੀਰ ਦੀ ਆਵਾਜ਼ ਵੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਇੱਕ ਤਾਂ ਉਹਦੇ ਨਾਲ ਜੁੜੀਏ, ਉਹਦੇ ਨਾਲ ਜੁੜਨਾ ਹੀ ਨਾਮ ਜਪਣਾ। ਦੂਜੀ ਗੱਲ ਹੈ ਜਿਹੜਾ ਸੱਚ ਦਾ ਗਿਆਨ ਲੈਣਾ ਗੁਰਬਾਣੀ ਦਾ, ਇਹ ਨਾਮ ਜਪਣਾ। ਗੁਰਬਾਣੀ ਨੂੰ ਅਸੀਂ ਤਾਂ ਕਹਿੰਦੇ ਵੀ ਅਸੀਂ ਕਿਸੇ ਸੰਸਥਾ ਨਾਲ ਨਾ ਜੁੜੀਏ, ਕਿਸੇ ਵਿਅਕਤੀ ਨਾਲ ਨਾ ਜੁੜੀਏ, ਸਾਡੀ ਅਵਸਥਾ ਇਹ ਨਾ ਹੋਵੇ ਵੀ ਜਿਹਨੇ ਲਾਈ ਗੱਲੀ ਉਹਦੇ ਨਾਲ ਮੈਂ ਚੱਲੀ। ਜਦੋਂ ਅਸੀਂ ਸਾਰੇ ਮੰਨਦੇ ਹਾਂ ਵੀ ਗੁਰਬਾਣੀ ਔਥੈਂਟਿਕ ਹੈ, ਤਾਂ ਗੁਰਬਾਣੀ 'ਚੋਂ ਆਪ ਸਮਝਣ ਦੀ ਕੋਸ਼ਿਸ਼ ਕਰੀ ਵੀ ਨਾਮ ਜਪਣਾ ਹੈ ਕੀ, ਨਿਊਟਰਲ ਹੋ ਕੇ।
ਠੀਕ ਹੈ,
ਹਾਂਜੀ ਠੀਕ ਹੈ ਜੀ,
ਹੋ ਗਿਆ ਜੀ।
ਠੀਕ ਹੈ ਜੀ,
ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਕੱਢਣ ਲਈ ਤੇ ਬਹੁਤ ਸਾਰਾ ਜਿਹੜਾ ਗਿਆਨ ਜਾਂ ਨੌਲੇਜ ਸਰੋਤਿਆਂ ਨਾਲ ਸ਼ੇਅਰ ਕਰਨ ਦੇ ਲਈ, ਤੇ ਆਪਾਂ ਫੇਰ ਕਿਸੇ ਵੇਲੇ ਦੁਬਾਰਾ ਗੱਲਬਾਤ ਕਰਾਂਗੇ।
ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।